सुकंद रामदास अर्जन गुरु बर श्री हर गोबिंद हरि राय हर कृष्ण गुर तेग बहादुर चंद दसवें गोविंद सिंह गुरु नमो जोर कर बंद जिसमें है अमृत ज्ञान है माणक भगत वैराग गुरु ग्रंथ साहिब उदत बंदों कर अनुराग कहां बुद्ध प्रभु तुच्छ हमारी वर्ण सकै महिमा जो तिहारी हम ना सकत कर सिफत तुम्हारी आप लेहो तुम कथा सुधारी हम ना सकत कर सिफत तुम्हारी आप लेहो तुम कथा सुधारी
सतनाम वाहिगुरु साहिब जी दोहरा हम पातशाही सत गुर दई हन लाई जह जह बह जमीन मल तह तह तखत बनाई
वाहिगुरु जी का खालसा वाहिगुरु जी की फतेह सतगुरां दी साजी नवाजी गुरु रूप गुरु खालसा साध संगत जीओ जिनके भाग बड़े हैं भाई तिन साधु संग मुख जुरे जिन्हां दे बहुत बड़े भाग हुंदे उन्हां नूं गुरु साहिब जी दी हजूरी विच जुड़ बैठण दा कथा कीर्तन सुनण दा इह सुभाग समां प्राप्त होया करदा है। अज कथक दी संगरांद है। महाराज सच्चे पातशाह जी ने बड़ी बख्शिश कीती है कतक दे महीने विच गुरु नानक देव जी ने अवतार धारिया है। भाई गुरदास जी दे बचन हन कारतक मास रुत शरद पूर्णमासी आठ जाम साठ करी आज तेरी बारी है। कतक दा महीना है शरद रुत है पूर्णमासी दी रात है। अज महाराज गुरु नानक देव जी दे आउण दा समा है। ये भाई गुरदास जी दी बाणी विच बचन आए ने। कारतक मास कारतक मैंने कत्तक दा मास महीना रुत शरद शरद रुत है पूर्णमासी पूर्णमासी दी रात है। सो ये कत्तक नूं बड़े ही विशेष महत्व दे नाल साढ़े भारत देश विच भी मन्या जांदा है। कत्तक दे महीने दी सतगुरु पातशाह जी ने दो जगह ते आदि श्री गुरु ग्रंथ साहिब विच ते दो जगह ते दसम दे विच व्याख्या कीती है। सब तो पहला बारहवां गुरु नानक देव जी ने तुखारी राग दे विच उचारण कीता है। महाराज कहिंदे कत्तक किरत पया जो प्रभ पाया ਮੱਥੇ ਤੇ ਵਾਹਿਗੁਰੂ ਨੇ ਜੋ ਜੋ ਕਿਸੇ ਦੇ ਲੇਖ ਲਿਖ ਦਿੱਤੇ ਨੇ ਵਾਹਿਗੁਰੂ ਦੀ ਮਨਜ਼ੂਰੀ ਨਾਲ ਹੀ ਸਾਡੇ ਸਾਰਿਆਂ ਦੇ ਕਰਮ ਬਣੇ ਨੇ। ਜਿੱਥੇ ਜਿੱਥੇ ਉਹਨੇ ਲਾਇਆ ਹੈ ਉੱਥੇ ਉੱਥੇ ਜੀਵ ਲੱਗੇ ਹੋਏ ਨੇ। ਅਤੇ ਪੰਜਵੇਂ ਜਾਮੇ ਵਿੱਚ ਗੁਰੂ ਸਾਹਿਬ ਨੇ ਜੋ ਬਾਰਾਂਵਾਂ ਉਚਾਰਨ ਕੀਤਾ ਉਹਦੀ ਭੂਮਿਕਾ ਸੰਪਰਦਾਇ ਵਿੱਚ ਗਿਆਨੀ ਸਿੰਘ ਇਉਂ ਦੱਸਦੇ ਨੇ ਬਈ ਸਤਿਗੁਰੂ ਪੰਚਮ ਪਾਤਸ਼ਾਹ ਨੂੰ ਸਿੱਖਾਂ ਨੇ ਪੁੱਛਿਆ ਸੀ ਮਹਾਰਾਜ ਮੁਸਲਮਾਨ ਆਪਣੇ ਤਰੀਕੇ ਨਾਲ ਹਿੰਦੂ ਆਪਣੇ ਤਰੀਕੇ ਨਾਲ ਮਹੀਨੇ ਦੀ ਸ਼ੁਰੂਆਤ ਕਰਦੇ ਨੇ ਆਪਣੇ ਆਪਣੇ ਤਰੀਕੇ ਨਾਲ ਮੰਦਰਾਂ ਮਸੀਤਾਂ ਧਰਮ ਸਥਾਨਾਂ 'ਤੇ ਪੂਜਾ ਪਾਠ ਕਰਦੇ ਨੇ ਨਵਾਂ ਮਹੀਨਾ ਚੜ੍ਹਨ 'ਤੇ ਗੁਰੂ ਘਰ ਦੀ ਕੀ ਮਰਯਾਦਾ ਹੈ। ਤਾਂ ਮਹਾਰਾਜ ਪੰਚਮ ਪਾਤਸ਼ਾਹ ਨੇ ਬਚਨ ਕੀਤੇ ਭਾਈ ਤੁਸੀਂ ਕੀਰਤਨ ਕਰਿਆ ਕਰੋ ਸੰਗਰਾਂਦ ਵਾਲੇ ਦਿਨ ਕੜਾ ਪ੍ਰਸ਼ਾਦ ਦੀ ਦੇਖ ਕਰਕੇ ਜੋੜ ਮੇਲਾ ਕਰਿਆ ਕਰੋ ਭਜਨ ਕਰਿਆ ਕਰੋ ਬਾਣੀ ਪੜ੍ਹਿਆ ਕਰੋ ਜੇ ਹੋ ਸਕੇ ਅਤੇ ਗੁਰੂ ਨਾਨਕ ਦੇਵ ਜੀ ਨੇ ਜੋ ਬਾਰਾਂਵਾਂ ਉਚਾਰਿਆ ਹੈ ਉਹਦੀ ਕਥਾ ਕਰ ਲਿਆ ਕਰੋ। ਤਾਂ ਉਸ ਵੇਲੇ ਪ੍ਰੇਮੀ ਸਿੱਖਾਂ ਨੇ ਬੇਨਤੀ ਕੀਤੀ ਗਰੀਬ ਨਵਾਜ ਜੀ ਜਿਹੜਾ ਬਾਰਾਂਵਾਂ ਗੁਰੂ ਨਾਨਕ ਦੇਵ ਜੀ ਨੇ ਉਚਾਰਿਆ ਹੈ ਉਹ ਬੜੀ ਉੱਚੀ ਅਵਸਥਾ ਵਾਲਿਆਂ ਵਾਸਤੇ ਹੈ ਜਿਨ੍ਹਾਂ ਦੀ ਪ੍ਰੇਮ ਦੀ ਅਵਸਥਾ ਹੋਵੇ ਜਿਹੜੇ ਇੱਕ ਘੜੀ ਵੀ ਮਹਾਰਾਜ ਅਕਾਲ ਪੁਰਖ ਵਾਹਿਗੁਰੂ ਤੋਂ ਨਾ ਵਿਛੜੇ ਹੋਣ, ਉਹਨਾਂ ਦੇ ਅੰਦਰਲੀ ਬਿਰਹਾ ਦੀ ਉਹਦੇ ਵਿੱਚ ਵਿਆਖਿਆ ਹੈ। ਚੇਤ ਬਸੰਤ ਭਲਾ ਭਵਰ ਸੁਹਾਵੜੇ, ਮਨ ਫੁੱਲੇ ਮੰਝ ਬਾਰ, ਮੈਂ ਫਿਰ ਘਰ ਬਾਹੜੇ, ਫਿਰ ਘਰ ਨਹੀਂ ਆਵੇ, ਤਨ ਕਿਉਂ ਸੁਖ ਪਾਵੈ, ਬਿਰਹ ਵਿਰੋਧ ਤਨ ਛੀਜੈ, ਕੋਕਿਲ ਅੰਬ ਸੁਹਾਵੀ ਬੋਲੇ। ਇੱਦਾਂ ਦੇ ਭਾਵਪੂਰਤ ਜਿਹੜੇ ਸ਼ਬਦ ਨੇ, ਉਹਨਾਂ ਦੀ ਜਿਹੜੀ ਪਕੜ ਹੈ ਉਹ ਹਰ ਬੰਦੇ ਨੂੰ ਨਹੀਂ ਹੁੰਦੀ। ਤੁਸੀਂ ਐਸਾ ਕੋਈ ਸ਼ਬਦ ਬਾਰਾਂਵਾਂ ਉਚਾਰੋ ਜਿਹੜਾ ਸਾਰਿਆਂ ਦੀ ਸਮਝ ਵਿੱਚ ਆ ਜਾਵੇ, ਸਾਰਿਆਂ ਦੀ ਪਕੜ ਵਿੱਚ ਆ ਜਾਵੇ, ਸਧਾਰਨ ਬੁੱਧੀ ਵਾਲਿਆਂ ਦਾ ਵੀ ਭਲਾ ਹੋ ਜਾਵੇ। ਤਾਂ ਗੁਰੂ ਅਰਜਨ ਦੇਵ ਜੀ ਨੇ ਮਾਜ ਰਾਗ ਵਿੱਚ ਇਹ ਬਾਰਾਂਵਾਂ ਉਚਾਰਨ ਕੀਤਾ, ਜਿਹਦੇ ਪਹਿਲੇ ਬਚਨ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਅਸੀਂ ਆਪਣੇ ਕੀਤੇ ਕਰਮਾਂ ਕਰਕੇ ਤੇਰੇ ਤੋਂ ਵਿਛੜੇ ਹੋਏ ਹਾਂ, ਮਿਹਰ ਕਰ, ਦਇਆ ਕਰ, ਤਰਸ ਕਰਕੇ ਸਾਨੂੰ ਆਪਣੇ ਨਾਲ ਮੇਲ ਲੈ। ਇਹ ਬਾਰਾਂਵਾਂ ਜਿਹੜਾ ਬਾਰਾਂਵਾਂ ਮਾਝ ਮਹੱਲਾ ਪੰਜਵਾਂ ਸਿਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਹਦੇ ਵਿੱਚੋਂ ਜੋ ਅੱਜ ਦੇ ਪ੍ਰਥਾਏ ਬਚਨ ਹਨ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਯੋਗ, ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ। ਅਸੀਂ ਕੋਈ ਵੀ ਦੁੱਖ ਆਉਂਦਾ ਹੈ, ਕੋਈ ਮੁਸੀਬਤ ਆਉਂਦੀ ਹੈ, ਉਹਦਾ ਦੋਸ਼ ਦੂਜਿਆਂ ਦੇ ਸਿਰ ਮੜ ਦਿੰਦੇ ਹਾਂ। ਫਲਾਣੇ ਬੰਦੇ ਨੇ ਮੇਰੇ ਨਾਲ ਆਹ ਕੀਤਾ ਤਾਂ ਇੱਦਾਂ ਹੋਇਆ। ਗੁਰਦੇਵ ਕਹਿੰਦੇ ਨਹੀਂ ਭਾਈ, ਤੇਰੇ ਆਪਣੇ ਕਰਮਾਂ ਦਾ ਹੀ ਤੈਨੂੰ ਫਲ ਮਿਲਿਆ। ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨਾ। ਜੋ ਕਰ ਰਹੇ ਹਾਂ ਉਹੀ, ਜੋ ਬੀਜਾਂਗੇ ਉਹੀ ਵੱਢਣਾ ਹੈ, ਜਿਹਾ ਬੀਜਾ ਸੋ ਲੁਣਾ। ਕਰਮਾਂ ਸੰਧੜਾ ਖੇਤ ਅਤੇ ਕਰਮਾਂ ਦਾ ਖੇਤ ਹੈ। ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸਭੇ ਰੋਗ, ਜੇ ਵਾਹਿਗੁਰੂ ਤੋਂ ਭੁੱਲਾਂਗੇ ਤੇ ਸਾਰੇ ਰੋਗ ਬਿਮਾਰੀਆਂ ਦੁੱਖ ਲੱਗ ਜਾਣਗੇ। ਸਾਰੇ ਦੁੱਖਾਂ ਦਾ ਕਾਰਨ ਪਰਮੇਸ਼ੁਰ ਤੋਂ ਬੇਮੁੱਖ ਹੋਣਾ ਹੈ। ਔਰ ਕਹਿੰਦੇ ਇੱਕ ਵਾਰੀ ਸਾਰੇ ਮਹਾਂਪੁਰਸ਼ਾਂ ਦੀ ਮੀਟਿੰਗ ਹੋਈ, ਬੜੇ ਬੜੇ ਤਤਬੇਤੇ ਸਾਧੂ ਮਹਾਂਪੁਰਸ਼ ਇਕੱਤਰ ਹੋਏ, ਵਿਚਾਰ ਕਰਨ ਲੱਗੇ ਵੀ ਪਾਪ ਕਿਹੜਾ ਵੱਡਾ ਹੈ। ਕਿਸੇ ਨੇ ਆਖਿਆ ਜੂਆ ਖੇਡਣਾ ਬੜਾ ਵੱਡਾ ਪਾਪ ਹੈ, ਕਿਸੇ ਨੇ ਆਖਿਆ ਚੋਰੀ ਕਰਨੀ ਬੜਾ ਵੱਡਾ ਪਾਪ ਹੈ, ਕਿਸੇ ਮਹਾਂਪੁਰਸ਼ ਨੇ ਕਿਹਾ ਕਿਸੇ ਦੀ ਹੱਤਿਆ ਕਰ ਦੇਣੀ, ਕਿਸੇ ਦਾ ਕਤਲ ਕਰ ਦੇਣਾ ਇਹ ਵੀ ਬੜਾ ਵੱਡਾ ਪਾਪ ਹੈ, ਕਿਸੇ ਨੇ ਆਖਿਆ ਬਲਾਤਕਾਰ ਕਰਨਾ ਪਾਪ ਕਰਮ ਹੈ ਬਹੁਤ ਵੱਡਾ, ਇਸੇ ਤਰ੍ਹਾਂ ਹੋਰ ਪਾਪਾਂ ਦੇ ਬੜੇ ਖੁਲਾਸੇ ਕੀਤੇ ਵਿਦਵਾਨਾਂ ਨੇ। ਉਹਨਾਂ ਵਿੱਚੋਂ ਜਿਹੜੇ ਤਤ ਬੇਤੇ ਪੂਰਨ ਪੁਰਸ਼ ਸਨ, ਉਹਨਾਂ ਨੇ ਸਭ ਤੋਂ ਲਾਸਟ ਵਿੱਚ ਇਹ ਬਚਨ ਕਹੇ ਕਿ ਭਾਈ ਠੀਕ ਹੈ, ਸਾਰੇ ਪਾਪ ਹਨ, ਪਰੰਤੂ ਪਰਮੇਸ਼ਰ ਨੂੰ ਭੁਲਾ ਦੇਣਾ ਸਭ ਤੋਂ ਵੱਡਾ ਪਾਪ ਹੈ, ਜਿਸ ਨੂੰ ਭੁਲਾਉਣ ਕਰਕੇ ਸਾਰੇ ਹੀ ਪਾਪ ਜੀਵ ਨੂੰ ਵਿਆਪ ਜਾਂਦੇ ਹਨ। ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ। ਵਾਹਿਗੁਰੂ ਪਰਮੇਸ਼ਰ ਤੋਂ ਭੁੱਲਣ ਕਰਕੇ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਆ, ਜੀਵ ਨੂੰ ਦੁੱਖ ਸੰਤਾਪ ਘੇਰ ਲੈਂਦੇ ਆ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਜਿਹੜੇ ਮਾਇਆ ਦੇ ਪਦਾਰਥ ਹਨ, ਵਿਸ਼ੇ ਵਿਕਾਰ ਹਨ, ਇਹ ਉਹਨਾਂ ਚਿਰ ਮਿੱਠੇ ਲੱਗਦੇ ਜਿੰਨਾ ਚਿਰ ਇਹਨਾਂ ਦਾ ਵਿਹਾਰ ਚੱਲਦਾ ਹੈ, ਬਾਅਦ ਵਿੱਚ ਇਹ ਫਿੱਕੇ ਹੁੰਦੇ ਹਨ। ਜਦੋਂ ਜੀਵ ਨੂੰ ਜੰਮ ਲੈਣ ਆਉਂਦੇ ਹਨ ਸਾਰੇ ਪਦਾਰਥ ਕੌੜੇ ਹੋ ਜਾਂਦੇ। ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ, ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੈ ਰੋਜ਼। ਹੇ ਜੀਵ, ਤੈਨੂੰ ਛੁਡਾਉਣ ਵਾਸਤੇ ਵਿਚੋਲਗਿਰੀ ਕੋਈ ਕਰ ਨਹੀਂ ਸਕਦਾ, ਕਿਹਦੇ ਕੋਲ ਰੋਂਦਾ ਹੈ? ਦੁਨੀਆਂ ਦੇ ਵਿੱਚ ਆਪਾਂ ਕਹਿੰਦੇ ਹਾਂ ਫਲਾਣੇ ਬੰਦੇ ਨੂੰ ਕਹੀਏ ਉਹ ਸਾਡੀ ਬਾਂਹ ਫੜ ਲੂ, ਸਾਨੂੰ ਬਚਾ ਲਏਗਾ, ਪਰ ਮਹਾਰਾਜ ਕਹਿੰਦੇ ਨਹੀਂ, ਕੋਈ ਨਹੀਂ ਬਚਾ ਸਕਦਾ, ਇੱਥੇ ਵਿਚੋਲਾ ਕੋਈ ਬਾਣ ਹੀ ਨਹੀਂ ਸਕਦਾ, ਵਿੱਚ ਨਾ ਕੋਈ ਕਰ ਸਕੇ ਕਿਸ ਥੈ ਰੋਵੈ ਰੋਜ਼। ਕੀਤਾ ਕਿਛੂ ਨਾ ਹੋਵੇ, ਲਿਖਿਆ ਤੁਰ ਸੰਯੋਗ। ਜੀਵ ਦਾ ਕੀਤਾ ਹੋਇਆ ਹੁੰਦਾ ਵੀ ਕੁਝ ਨਹੀਂ, ਹੋਣਾ ਤਾਂ ਉਹੀ ਹੈ ਜੋ ਕਰਤੇ ਨੇ ਮੱਥੇ ਦੇ ਲੇਖ ਪਾਏ ਹੋਏ, ਸੰਯੋਗ ਲਿਖੇ ਹੋਏ ਹੈ। ਵਡਭਾਗੀ ਮੇਰਾ ਬ੍ਰਹਮ ਮਿਲੈ ਤਾਂ ਉਤਰੈ ਸਭ ਵਿਯੋਗ। ਜੇ ਕਿਸਮਤ ਖੁੱਲ ਜਾਵੇ, ਭਾਗ ਚੰਗੇ ਹੋਣ, ਪਰਮੇਸ਼ੁਰ ਦੀ ਪ੍ਰਾਪਤੀ ਹੋ ਜਾਵੇ, ਸਾਰੇ ਵਿਛੋੜੇ ਦੂਰ ਹੋ ਜਾਂਦੇ। ਵਡਭਾਗੀ ਮੇਰਾ ਬ੍ਰਹਮ ਮਿਲੈ ਉਤਰੈ ਸਭ ਵਿਯੋਗ, ਨਾਨਕ ਕੋ ਭਰਮਾਇਆ ਕਰ। ਮਹਾਰਾਜ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਭਾਈ ਅਕਾਲ ਪੁਰਖ ਦੇ ਚਰਨਾਂ ਵਿੱਚ ਅਰਦਾਸ ਕਰੀਏ, ਵਾਹਿਗੁਰੂ ਕਿਰਪਾ ਕਰੇ, ਬਖਸ਼ਿਸ਼ ਕਰੇ, ਨਾਨਕ ਕੋ ਭਰਮਾਇਆ ਕਰ, ਨਾਨਕ ਭਰਾ ਰੱਖ ਲਿਓ ਮੇਰੇ ਸਾਹਿਬੰਦੀ ਮੋਚ। ਅਰਦਾਸ ਹੈ ਵਾਹਿਗੁਰੂ ਦੇ ਚਰਨਾਂ 'ਚ, ਹੇ ਵਾਹਿਗੁਰੂ ਮੇਰੇ ਤੂੰ ਮੇਰੇ ਬੰਧਨ ਕੱਟ ਦੇ, ਬੰਦੀ ਮੋਚ ਹੈ ਤੂੰ ਬੰਧਨ ਕੱਟਣ ਵਾਲਾ ਹੈ। ਨਾਨਕ ਭਰਾ ਰੱਖ ਲਿਓ ਮੇਰੇ ਸਾਹਿਬੰਦੀ ਮੋਚ, ਕੱਤਕ ਹੋਵੇ ਸਾਧ ਸੰਗ ਬਿਨਸੈ ਸਭੇ ਸੋਜ। ਕੱਤਕ ਦੇ ਮਹੀਨੇ 'ਚ ਕਿਸੇ ਜੀਵ ਨੂੰ ਸਾਧੂਆਂ ਮਹਾਂਪੁਰਸ਼ਾਂ ਨਾਮ ਜਪਣ ਵਾਲਿਆਂ ਦੀ ਸੰਗਤ ਪ੍ਰਾਪਤ ਹੋ ਜਾਵੇ, ਉਹਦੀਆਂ ਸਾਰੀਆਂ ਚਿੰਤਾਵਾਂ, ਉਹਦੇ ਸਾਰੇ ਫਿਕਰ ਡਰ ਮੁੱਕ ਜਾਇਆ ਕਰਦੇ ਹਨ। ਸੋ ਖਾਲਸਾ ਜੀ, ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੱਤਕ ਦੇ ਮਹੀਨੇ ਪ੍ਰਥਾਏ, ਸਾਨੂੰ ਇਹ ਪ੍ਰੇਰਣਾ ਦਿੱਤੀ ਹੈ ਕਿ ਭਾਈ ਸਾਧ ਸੰਗਤ 'ਚ ਰਹਿਣਾ, ਸਾਧ ਸੰਗਤ ਦੀ ਵਾਰਡ ਦੇ ਵਿੱਚ ਜਮ੍ਹਾਂ ਦਾ ਡਰ ਨਹੀਂ ਹੈ, ਵਿਕਾਰਾਂ ਦਾ ਡਰ ਨਹੀਂ ਹੈ, ਪਾਪਾਂ ਦਾ ਡਰ ਨਹੀਂ ਹੈ। ਨਾਮ ਦੇ ਜਪਣ ਵਾਲੇ, ਸਿਮਰਨ ਕਰਨ ਵਾਲੇ ਸਾਧੂਆਂ ਦੀ, ਮਹਾਂਪੁਰਸ਼ਾਂ ਦੀ, ਗੁਰਮੁਖਾਂ ਦੀ, ਗੁਰੂ ਪਿਆਰਿਆਂ ਦੀ, ਗੁਰਸਿੱਖਾਂ ਦੀ ਸੰਗਤ ਦੀ ਮਹਾਰਾਜ ਬਖਸ਼ਣ। ਅਰਦਾਸ ਆਪਾਂ ਰੋਜ਼ ਹੀ ਕਰਦੇ ਹਾਂ, ਸਹੀ ਗੁਰਮੁਖ ਪਿਆਰੇ ਮਿਲੋ ਜੀ, ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚੇਤੇ ਆਵੇ। ਸੋ ਇਹ ਕੱਤਕ ਦੇ ਮਹੀਨੇ ਪ੍ਰਥਾਏ ਸੰਖੇਪ ਜੀ ਵਿਚਾਰ ਸੰਗਤਾਂ ਨਾਲ ਸਾਂਝੀ ਕੀਤੀ ਹੈ। ਆਓ ਹੁਣ ਕਥਾ ਜੋ ਪਿਛਲੇ ਪ੍ਰਕਰਨ ਵਿੱਚ ਆਪਾਂ ਛੱਡੀ ਸੀ, ਬਾਬਾ ਜੀ ਨਵਾਬ ਕਪੂਰ ਸਿੰਘ ਸਾਹਿਬ ਜੀ ਨੂੰ ਨਵਾਬੀ ਦੀ ਪੁਸ਼ਾਕ ਜਦੋਂ ਦੇਣ ਲੱਗੇ ਤਾਂ ਉਸ ਵੇਲੇ ਦਾ ਕੀ ਹਾਲਾਤ ਸੀ? ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਸਾਰਾ ਖਾਲਸਾ ਪੰਥ, ਮੁਖੀ ਸਿੰਘ ਬੈਠੇ ਸਨ, ਜਥੇਦਾਰ ਬਾਬਾ ਦਰਬਾਰਾ ਸਿੰਘ ਜੀ ਦੀਵਾਨ, ਜੋ ਬੜੇ ਸਿਆਣੇ ਸੁਗੜ ਸਮਝਦਾਰ ਸਿੰਘ ਸਨ। ਬਾਬਾ ਜੀ ਨੇ ਬਹੁਤ ਸਮਾਂ ਦਸਮ ਪਾਤਸ਼ਾਹ ਜੀ ਕਲਗੀਧਰ ਦੀ ਸੇਵਾ ਦੀਵਾਨਗੀ ਦੀ ਸ੍ਰੀ ਅਨੰਦਪੁਰ ਸਾਹਿਬ ਕੀਤੀ ਸੀ। ਉਹ ਬਾਬਾ ਦਰਬਾਰਾ ਸਿੰਘ ਜੀ ਅਕਾਲ ਤਖ਼ਤ ਸਾਹਿਬ ਜੀ ਦੇ ਉੱਤੇ ਜਥੇਦਾਰ ਦੀ ਹੈਸੀਅਤ 'ਚ ਬੈਠੇ ਹਨ, ਪੰਥ ਸਾਰਾ ਉਹਨਾਂ ਦੇ ਕੋਲ ਬੈਠਾ ਹੈ। ਉਸ ਵੇਲੇ ਇਹ ਖਿਤਾਬੀ ਦਾ ਖਿਲਤ ਜੋ ਨਵਾਬੀ ਦਾ ਆਇਆ ਹੈ, ਇਹ ਖਾਲਸੇ ਨੂੰ ਦੇਣ ਵਾਸਤੇ ਭਾਈ ਸੁਬੇਗ ਸਿੰਘ ਜੀ ਲੈ ਕੇ ਆਏ ਸੂਬੇ ਅਸਲਮ ਖਾਂ ਲਾਹੌਰ ਵੱਲੋਂ। ਸੋ ਹੁਣ ਉਸ ਖਿਤਾਬ ਦੇ ਬਾਰੇ ਸਿੰਘਾਂ ਦੀ ਰਾਏ ਵੱਖਰੀ ਵੱਖਰੀ। ਕੋਈ ਕਹਿੰਦੇ ਆ ਵੀ ਅਸੀਂ ਤਾਂ ਪਾਤਸ਼ਾਹੀ ਲੈਣੀ ਹੈ, ਅਸੀਂ ਇਹ ਖਿਤਾਬ ਲੈਣਾ ਹੀ ਨਹੀਂ, ਨਵਾਬੀ ਅਸੀਂ ਕੀ ਕਰਨੀ ਹੈ। ਕਈ ਕਹਿੰਦੇ ਲੁੱਟ ਲਈਏ। ਭਾਈ ਸੁਬੇਗ ਸਿੰਘ ਜੀ ਕਹਿੰਦੇ ਖਾਲਸਾ ਜੀ, ਇਹ ਜੋ ਭੇਟਾ ਆਈ ਹੈ ਇਹਨੂੰ ਸਵੀਕਾਰ ਕਰਕੇ ਅੱਗੇ ਪਾਤਸ਼ਾਹੀ ਦਾ ਦਾਵਾ ਕਿਹੜਾ ਆਪਾਂ ਛੱਡ ਦੇਣਾ? ਜੋ ਆਉਂਦਾ ਉਹ ਤਾਂ ਰਹਿਣ ਦਿਓ, ਉਹਨੂੰ ਕਿਉਂ ਤੁਸੀਂ ਛੱਡਦੇ ਹੋ? ਸੋ ਇਹ ਹੁਣ ਵਿਚਾਰ ਖਾਲਸੇ ਨੇ ਮੰਨੀ। ਸੁਣੋ ਪਿਆਰ ਨਾਲ ਕਥਾ, ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਦੋਹਰਾ ਹਮ ਪਾਤਸ਼ਾਹੀ ਸਤਿਗੁਰ ਦਈ ਹੰਨੈ ਹੰਨੈ ਲਾਈ।
ਸਿੰਘ ਕਹਿੰਦੇ ਹਨ ਸਾਨੂੰ ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੰਨੇ ਹੰਨੇ ਦੀ ਮੀਰੀ ਦਿੱਤੀ ਹੈ, ਅਸੀਂ ਤਾਂ ਥਾਂ ਥਾਂ ਤੇ ਸੁਤੰਤਰ ਬਾਦਸ਼ਾਹ ਹਾਂ।
ਜਹ ਜਹ ਬਹਿ ਜ਼ਮੀਨ ਮਲ ਤਹ ਤਹ ਤਖਤ ਬਣਾਈ।
ਅਸੀਂ ਤਾਂ ਜਿੱਥੇ ਜਿੱਥੇ ਜਾ ਕੇ ਜ਼ਮੀਨ ਮਲਾਂਗੇ ਉੱਥੇ ਉੱਥੇ ਤਖਤ ਬਣਾ ਲਾਂਗੇ, ਸਾਡੀਆਂ ਤਾਂ ਥਾਂ ਥਾਂ ਦੇ ਪਾਤਸ਼ਾਹੀਆਂ ਹੋਣੀਆਂ ਨੇ।
ਚਾਉ ਪਈ ਇਸੀ ਭਾਂਤ ਬਹੁ ਸਿੱਖਣ ਕਹੀ।
ਇਸ ਤਰ੍ਹਾਂ ਸਾਰੇ ਸਿੰਘਾਂ ਨੇ ਬਚਨ ਕਹੇ, ਬਹੁਤੇ ਸਿੰਘਾਂ ਦੀ ਇਹੀ ਬੋਲੀ ਸੀ ਵੀ ਅਸੀਂ ਨਵਾਬੀ ਨੀ ਲੈਣੀ,
ਹਮ ਕੋ ਲੋੜ ਨਵਾਬੀ ਨਹੀਂ।
ਜ਼ਿਆਦਾ ਸਿੰਘ ਇਹੀ ਕਹਿੰਦੇ ਨਵਾਬੀ ਅਸੀਂ ਕੀ ਕਰਨੀ ਹੈ, ਨਵਾਬੀ ਅਸੀਂ ਨੀ ਲੈਣੀ, ਅਸੀਂ ਪਾਤਸ਼ਾਹੀ ਲੈਣੀ ਹੈ।
ਹੁਣ ਮੰਗੀ ਕਦ ਦਈ ਪਾਤਸ਼ਾਹੀ।
ਔਰ ਇਹ ਜਿਹੜੇ ਤੁਰਕ ਹਨ ਸਾਨੂੰ ਮੰਗਿਆ ਬਾਦਸ਼ਾਹੀ ਕਦੋਂ ਦੇ ਦੇਣਗੇ? ਕਹੂ ਕਿਸੀ ਕੋ ਰਾਜ ਨਾ ਦੇ ਹੈ, ਜੋ ਲੈ ਹੈ ਨਿਜ ਬਲ ਸੋ ਲੈ ਹੈ, ਮੰਗਿਆ ਰਾਜ ਕਿਸੇ ਨੇ ਨਹੀਂ ਦੇਣਾ।
ਪੰਥ ਛੱਡ ਬਹਿਓ ਕਬ ਉਨਕੋ ਪਾਹੀ।
ਔਰ ਅਸੀਂ ਇਹਨਾਂ ਦੇ ਭਰੋਸੇ ਦੇ ਕਿੰਨੇ ਚਿਰ ਬੈਠੇ ਰਹਾਂਗੇ? ਪੰਥ ਕਦੀ ਦਾਵਾ ਛੱਡਿਆ ਹੀ ਨਹੀਂ ਪੰਥ ਨੇ ਰਾਜ ਕਰਨੇ ਦਾ।
ਪੰਥ ਤੁਰਕਣ ਕੋ ਐਸੋ ਮੇਲ,
ਸਾਡਾ ਤੇ ਤੁਰਕਾਂ ਦਾ ਮੇਲ ਏਦਾਂ ਦਾ ਹੈ,
ਬਰੂਦ ਅਗਨ ਕੋ ਜੈਸੋ ਖੇਲ,
ਜਿਵੇਂ ਬਰੂਦ ਤੇ ਅੱਗ ਕਦੀ ਇਕੱਠੇ ਨਹੀਂ ਹੁੰਦੇ, ਜੇ ਇਕੱਠੇ ਹੁੰਦੇ ਆ ਤਾਂ ਧਮਾਕਾ ਹੀ ਹੁੰਦਾ ਹੈ। ਬਰੂਦ ਤੇ ਅੱਗ ਇਕੱਠੇ ਬਹਿ ਨਹੀਂ ਸਕਦੇ, ਨੇੜੇ ਆਉਂਦੇ ਆ ਤੇ ਠਾਹ ਹੁੰਦੀ ਹੁੰਦੀ ਹੈ। ਸੋ ਜੇ ਤੁਰਕਾਂ ਦਾ ਤੇ ਸਾਡਾ ਜਦੋਂ ਵੀ ਮੇਲ ਹੋਏਗਾ ਉਦੋਂ ਕੋਈ ਨਾ ਕੋਈ ਦੰਗਾ ਫਸਾਦ ਜ਼ਰੂਰ ਹੋਏਗਾ।
ਕਿਸੈ ਸਿੰਘ ਕੋ ਯਹਿ ਭੀ ਦੇਹੋ।
ਫਿਰ ਸਿਆਣੇ ਕਹਿਣ ਲੱਗੇ ਚਲੋ ਇਹ ਜੋ ਆਈ ਹੈ ਭੇਟਾ ਇਹ ਤਾਂ ਮੰਨੋ ਨਾ, ਸਵੀਕਾਰ ਕਰ ਲਓ, ਬਾਕੀ ਪਾਤਸ਼ਾਹੀ ਦਾ ਦਾਵਾ ਨਹੀਂ ਛੱਡਣਾ। ਉਹ ਕਹਿੰਦੇ ਠੀਕ ਹੈ, ਫਿਰ ਦਿਓ ਬਈ ਕਿਸੇ ਨੂੰ ਇਹ ਨਵਾਬੀ ਦੀ ਪੱਗ, ਕਿਸੇ ਨੂੰ ਖਿਲਤ ਦਿਓ, ਕਿਸੇ ਸਿੰਘ ਦੇ ਸਿਰ ਤੇ ਬੰਨੋ।
ਪਹਿਲ ਕਰਤ ਕਿਸ ਕੋ ਲੱਖ ਲੇਹੋ,
ਜਿਹੜਾ ਪੰਥ ਦੀ ਜ਼ਿਆਦਾ ਕੋਈ ਸੇਵਾ ਕਰ ਰਿਹਾ ਹੈ ਉਹ ਸੇਵਾਦਾਰ ਨੂੰ ਦੇ ਦਿਓ। ਅੱਜ ਕੱਲ੍ਹ ਦੇ ਕਹਿੰਦੇ ਜਿਹੜਾ ਸੇਵਾਦਾਰ ਹੈ ਇਹਨੂੰ ਬਾਹਰ ਕੱਢ ਦਿਓ ਅਤੇ ਜੋ ਕੁਝ ਹੈ ਸਾਨੂੰ ਦੇ ਦਿਓ। ਪਰ ਉਹ ਸਿੰਘ ਇਹੋ ਜਿਹੇ ਸੀਗੇ, ਉਹ ਕਹਿੰਦੇ ਸੇਵਾਦਾਰ ਨੂੰ ਲੱਭੋ ਕੋਈ, ਜਿਹੜਾ ਸੇਵਾ ਕਰਨ ਵਾਲਾ ਉਹਨੂੰ ਦੇ ਦਿਓ।
ਕਪੂਰ ਸਿੰਘ ਥੋ ਟਹਿਲ ਕਮਾਵਤ,
ਉਸ ਵੇਲੇ ਕਪੂਰ ਸਿੰਘ ਸੇਵਾ ਕਰ ਰਿਹਾ ਸੀ, ਨਵਾਬ ਕਪੂਰ ਸਿੰਘ ਜਿਹਨਾਂ ਨੂੰ ਆਪਾਂ ਕਹਿੰਦੇ ਹਾਂ, ਇਹ ਉਸ ਵੇਲੇ ਗੱਭਰੂ ਪੱਖੇ ਝੱਲਣ ਦੀ ਸੇਵਾ ਪੰਥ ਖਾਲਸੇ ਚ ਕਰ ਰਿਹਾ ਸੀ।
ਦੌੜ ਦੌੜ ਥੋ ਪੱਖਾ ਝੁਲਾਵਤ,
ਦੌੜ ਦੌੜ ਕੇ ਪੱਖਾ ਝੱਲਦਾ ਸੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਸਜੇ ਦੀਵਾਨ ਵਿੱਚ।
ਹੁਣ ਝੱਲੀ ਤੇਗ ਥੀ ਸਨਮੁਖ ਕੱਲਾ,
ਕੁਝ ਦਿਨ ਪਹਿਲਾਂ ਜੰਗ ਦੇ ਮੈਦਾਨ ਚ ਉਹਨੇ ਤਲਵਾਰ ਦਾ ਵਾਰ ਆਪਣੇ ਮੱਥੇ ਤੇ ਸਿਆ ਸੀਗਾ, ਮੱਥੇ ਤੋਂ ਲੈ ਕੇ ਗਲ ਚੀਰ ਕੇ ਤਲਵਾਰ ਲੰਘੀ ਸੀ, ਉਹਦਾ ਕਹਿੰਦੇ ਆ ਵੀ ਨਿਸ਼ਾਨ ਅਜੇ ਜਿਹੜਾ ਉਹ ਅੱਲਾ ਸੀਗਾ, ਜ਼ਖਮ ਉਹਦੇ ਚੋਂ ਲਹੂ ਵਗਦਾ ਸੀ।
ਐਸ ਸਜੇ ਜਨ ਸਾਸ ਮ੍ਰਿਗ ਛੱਲਾ,
ਔਰ ਇਸ ਤਰ੍ਹਾਂ ਉਹਦੇ ਮੱਥੇ ਦੇ ਉੱਤੇ ਉਹ ਨਿਸ਼ਾਨ ਸੋਭਦਾ ਸੀ ਜਿਵੇਂ ਕਹਿੰਦੇ ਮਿਰਗ ਛਾਲਾ ਸੋਭਦੀ ਚੰਦਰਮਾ ਦੇ ਮੁਖ ਤੇ।
ਜ਼ਖਮ ਕੱਚੋ ਥੋ ਲੱਗਿਓ ਤਤਕਾਲ,
ਜ਼ਖਮ ਅਜੇ ਕੱਚਾ ਸੀ, ਥੋੜੇ ਦਿਨ ਪਹਿਲਾਂ ਹੀ ਕਿਤੇ ਲੜਾਈ ਵਿੱਚ ਤਲਵਾਰ ਵੱਜੀ ਸੀ।
ਕਹੇ ਦੇਖ ਉਸ ਸਿੰਘ ਨਿਹਾਲ,
ਬੜਾ ਲੰਮਾ ਉੱਚਾ ਗੱਭਰੂ, ਲਗਭਗ 34-35 ਸਾਲ ਦੀ ਉਦੋਂ ਉਮਰ ਸੀਗੀ, ਤੇ ਉਹ ਪੰਥ ਦੇ ਵਿੱਚ ਪੱਖਾ ਝੱਲਣ ਦੀ ਸੇਵਾ ਕਰ ਰਿਹਾ ਸੀ। ਸਾਰੇ ਸਿੰਘਾਂ ਦੀ ਨਿਗਾਹ ਉਹਦੇ ਤੇ ਪੈ ਗਈ।
ਉਹੀ ਬਚਨ ਖਾਲਸੇ ਕੋ ਫੁਰਿਓ,
ਉਹ ਬਚਨ ਖਾਲਸੇ ਨੂੰ ਚੇਤੇ ਆ ਗਿਆ ਜਿਹੜਾ ਗੁਰਬਾਣੀ ਚ ਲਿਖਿਆ ਹੋਇਆ ਹੈ।
ਆਏ ਸਮਾਂ ਸਭ ਸਿੰਘ ਕੋ ਜੁਰਿਓ,
ਉਹ ਸਮਾਂ ਬਣ ਗਿਆ ਜੋ ਮਹਾਰਾਜ ਦੀ ਬਾਣੀ ਚ ਬਚਨ ਆਉਂਦੇ ਨੇ, ਟਹਿਲ ਮਹਿਲ ਤਾਂਕੋ ਮਿਲੈ ਜਾ ਕੋ ਸਾਧ ਕਿਰਪਾਲ, ਸਦੀਵ ਗਨੀਵ ਸੁਹਾਵਣੇ ਰਾਮ ਨਾਮ ਗ੍ਰਹਿ ਮਾਲ, ਖੇਦ ਨਾ ਦੁੱਖ ਨਾ ਡਾਨ ਤੇ ਜਾ ਕੋ ਨਦਰ ਕਰੀ, ਨਾਨਕ ਜੋ ਪ੍ਰਭਾਣਿਆ ਪੂਰੀ ਤਿਨਾ ਪਰੀ। ਅੱਜ ਉਹ ਭਾ ਗਿਆ ਪੰਥ ਨੂੰ ਕਪੂਰ ਸਿੰਘ। ਹਾਂਜੀ,
ਦੋਹਰਾ ਤਹਾ ਸਿੰਘ ਇੱਕ ਆਪਣੋ ਪੜਤ ਬਾਣੀ ਗੁਰ ਲਾਲ,
ਇਹ ਗੁਰਬਾਣੀ ਪੜਨ ਵਾਲਾ ਸਿੰਘ ਦੀਵਾਨ ਵਿੱਚ ਬੈਠਾ ਬਾਣੀ ਪੜ ਰਿਹਾ ਸੀ।
ਟਹਿਲ ਮਹਿਲ ਤਾ ਕਉ ਮਿਲੈ ਜਾ ਕਉ ਸਾਧ ਕਿਰਪਾਲ,
52 ਅੱਖਰੀ ਦੀ ਇਹ ਬਾਣੀ ਚ ਸਲੋਕ ਆ ਰਿਹਾ ਸੀ। ਸਲੋਕ, ਟਹਿਲ ਮਹਿਲ ਤਾ ਕਉ ਮਿਲੈ ਜਾ ਕੋ ਸਾਧ ਕਿਰਪਾਲ, ਇਹ ਗੁਰਬਾਣੀ ਪੰਚਮ ਪਾਤਸ਼ਾਹ ਜੀ ਦੀ ਉਚਾਰਨ ਕੀਤੀ ਹੋਈ ਗੌੜੀ ਰਾਗ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ।
ਚਾਉ ਪਈ ਸਿੰਘ ਕਪੂਰ ਝੱਲੈ ਪੱਖੋ ਥੋਈ,
ਉਸ ਵੇਲੇ ਭਾਈ ਕਪੂਰ ਸਿੰਘ ਪੱਖਾ ਝੱਲ ਰਹੇ ਸਨ ਪੰਥ ਵਿੱਚ।
ਕਿਰਪਾ ਨਜ਼ਰ ਪੰਥ ਉਸ ਵੱਲ ਹੋਈ,
ਸੋ ਖਾਲਸੇ ਪੰਥ ਦੀ ਨਿਗਾਹ ਉਸ ਨੌਜਵਾਨ ਵੱਲ ਚਲੀ ਗਈ।
ਆਵਾਜ਼ ਅਕਾਲੋਂ ਪੰਥ ਹੈ ਸੁਣ ਪਾਈ,
ਅਕਾਲ ਪੁਰਖ ਵੱਲੋਂ ਇਸ ਦੀ ਅਕਾਲ ਤਖ਼ਤ ਸਾਹਿਬ ਤੇ ਸਿੰਘਾਂ ਦੇ ਮਨ ਚ ਫੁਰਨਾ ਹੋ ਗਿਆ।
ਗੁਰੂ ਗ੍ਰੰਥ ਬਚ ਮੰਨ ਲਿਓ ਭਾਈ,
ਦੇਖੋ ਗੁਰੂ ਗ੍ਰੰਥ ਸਾਹਿਬ ਕੀ ਕਹਿ ਰਹੇ ਨੇ, ਟਹਿਲ ਮਹਿਲ ਤਾਂ ਕੋ ਮਿਲੈ ਜਾ ਕੋ ਸਾਧ ਕਿਰਪਾਲ, ਸਿੰਘੋ ਭਰਾਵੋ ਗੁਰੂ ਦਾ ਬਚਨ ਮੰਨ ਲਓ, ਗੁਰੂ ਗ੍ਰੰਥ ਸਾਹਿਬ ਜੋ ਕਹਿੰਦੇ ਉਹ ਮੰਨ ਲਓ।
ਟਹਿਲ ਕਰਤ ਇਸ ਮਹਿਲ ਪਹੁੰਚਾਵੂ,
ਇਹ ਟਹਿਲ ਕਰ ਰਿਹਾ ਇਹਨੂੰ ਮਹਿਲ ਪਹੁੰਚਾ ਦਿਓ।
ਕਪੂਰ ਸਿੰਘ ਕੋ ਸਿਰੋ ਪਾਉ ਪਹਿਰਾਵੂ,
ਕਪੂਰ ਸਿੰਘ ਨੂੰ ਤੁਸੀਂ ਹੁਣ ਨਵਾਬੀ ਦਾ ਖਿਤਾਬ ਦੇ ਦਿਓ।
ਕਹਿਓ ਪੰਥ ਚੱਕੋ ਸਿੰਘ ਭੁਚੰਗੀ,
ਤੋ ਬਾਬਾ ਕਪੂਰ ਸਿੰਘ ਜੀ ਨੂੰ ਬੁਲਾਇਆ, ਆ ਭੁਚੰਗੀਆ ਤੈਨੂੰ ਅਸੀਂ ਪੰਥ ਦੀ ਨਵਾਬੀ ਦੇ ਦਈਏ। ਅੱਗੋਂ ਭਾਈ ਕਪੂਰ ਸਿੰਘ ਹੱਥ ਜੋੜ ਕੇ ਕਹਿਣ ਲੱਗਾ, ਜੋ ਇਹ ਹੁਕਮ ਖਾਲਸੇ ਪੰਥ ਦਾ ਹੈ।
ਕਰ ਕਰ ਕੁਣਸ ਉਸ ਆਖੀ ਚੰਗੀ,
ਸਾਰਿਆਂ ਨੂੰ ਨਮਸਕਾਰ ਕਰਕੇ ਖਾਲਸੇ ਪੰਥ ਕੇ ਹੱਥ ਜੋੜ ਕੇ ਏਦਾਂ ਬੋਲਿਆ,
ਪੰਜ ਭੁਚੰਗੀਆਂ ਨੇ ਚਰਨੀ ਸੁਹਾਈ,
ਠੀਕ ਹੈ ਜੇ ਤੁਸੀਂ ਮੈਨੂੰ ਨਵਾਬੀ ਦੇਣੀ ਹੈ ਤਾਂ ਇਹ ਨਵਾਬੀ ਦੀ ਦਸਤਾਰ ਪੰਜ ਭੁਚੰਗੀਆਂ ਦੇ ਪੈਰਾਂ ਨੂੰ ਲਾ ਕੇ ਮੇਰੇ ਸਿਰ ਤੇ ਬੰਨੋ।
ਧਰੋ ਸੀਸ ਮੋਹੇ ਪਵਿੱਤਰ ਕਰਾਈ,
ਇਹ ਪੰਜ ਭੁਚੰਗੀਆਂ ਦੇ ਚਰਨਾਂ ਨਾਲ ਛੁਆ ਕੇ ਮੇਰੇ ਸੀਸ ਤੇ ਧਰੋ, ਪਹਿਲਾਂ ਪੰਜਾਂ ਸਿੰਘਾਂ ਦੇ ਪੈਰਾਂ ਨਾਲ ਲੱਗੇਗੀ, ਇਹ ਦਸਤਾਰ ਪਵਿੱਤਰ ਹੋ ਜਾਏਗੀ।
ਪੰਜ ਭੁਚੰਗੀਆਂ ਨੇ ਚਰਨ ਬਲ ਪਾਈ,
ਪੰਜ ਭੁਚੰਗੀਆਂ ਦੇ ਚਰਨਾਂ ਜਿਤਨਾ ਬਲ ਹੈ ਕਿ ਉਹਨਾਂ ਦੇ ਚਰਨਾਂ ਨੂੰ ਜਿਹੜੀ ਚੀਜ਼ ਛੂ ਜਾਂਦੀ ਹੈ ਉਹ ਪਾਰਸੀ ਬਣ ਜਾਂਦੀ ਹੈ।
ਸਿੰਘ ਸਸੋ ਹੋਏ ਪਰਬਤ ਭੈ ਰਾਈ,
ਭਾਵੇਂ ਉਹ ਖਰਗੋਸ਼ ਹੋਵੇ ਨਿੱਕਾ ਜਿਹਾ ਸਸਾ, ਉਹ ਵੀ ਕਹਿੰਦੇ ਸ਼ੇਰ ਬਣ ਜਾਂਦਾ ਹੈ ਤੇ ਰਾਈ ਪਹਾੜ ਬਣ ਜਾਂਦੀ ਹੈ, ਜੇ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੂਹ ਜਾਵੇ। ਕਹਿਣ ਦਾ ਮਤਲਬ ਹੈ ਵੀ ਪੰਜਾਂ 'ਚ ਗੁਰੂ ਨਾਨਕ ਵਰਤਦੇ, ਗੁਰੂ ਗੋਬਿੰਦ ਸਿੰਘ ਵਰਤਦੇ। ਪੰਚੋਂ ਮੈਂ ਨਿਤ ਵਰਤਤ ਮੈਂ ਹੋਂ, ਪੰਚ ਮਿਲੈ ਸੇ ਪੀਰਨ ਪੀਰ। ਉਹ ਪੀਰਾਂ ਦੇ ਪੀਰ ਹਨ ਜਿੱਥੇ ਗੁਰੂ ਨਾਨਕ ਸਾਹਿਬ ਦਾ ਹੁਕਮ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ, ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚੇ ਪਾਵਹਿ ਦਰਗਹਿ ਮਾਨ। ਸੋ ਖਾਲਸਾ ਜੀ, ਇਹ ਪੰਜਾਂ ਸਿੰਘਾਂ ਦੇ ਚਰਨਾਂ ਨੂੰ ਛੁਹਾ ਕਰਕੇ ਇਹ ਦਸਤਾਰ ਸਜਾਈ ਜਾਵੇ।
ਬਾਜਨ ਕੋ ਚਿੜੀਆਂ ਤੋੜ ਖਾਹੇ,
ਜੇ ਬਾਜਾਂ ਨੂੰ ਚਿੜੀਆਂ ਤੋੜ ਸਕਦੀਆਂ ਤੇ ਉਹ ਪੰਜਾਂ ਸਿੰਘਾਂ ਦੀ ਕਿਰਪਾ ਨਾਲ ਹੈ। ਮਹਾਰਾਜ ਦਸਵੇਂ ਪਾਤਸ਼ਾਹ ਨੇ ਜਦੋਂ ਅੰਮ੍ਰਿਤ ਛਕਾਇਆ ਚਿੜੀਆਂ ਤੋਂ ਬਾਜ ਤੁੜਾਏ ਨੇ, ਉਹ ਪੰਜਾਂ ਦੀ ਕਲਾ ਵਰਤੀ ਹੈ। ਹਾਂਜੀ,
ਪਾਵੈ ਖਾਲਸੋ ਬਲ ਜਿਹੇ ਮਾਹੇ,
ਜਿਹਦੇ ਵਿੱਚ ਖਾਲਸਾ ਪੰਥ ਬਲ ਪਾ ਦੇਵੇ, ਪੰਜ ਸਿੰਘ ਥਾਪੀ ਦੇ ਦੇਣ, ਸਮਝੋ ਉਹਦੇ ਵਿੱਚ ਗੁਰੂ ਦੀ ਕਲਾ ਵਰਤ ਜਾਂਦੀ ਹੈ, ਉਹਦੇ ਵਿੱਚ ਇਤਨਾ ਬਲ ਆ ਜਾਂਦਾ, ਉਹ ਚਿੜੀਆਂ ਤੋਂ ਬਾਜ ਗਿੱਦੜੋਂ ਸ਼ੇਰ ਬਣ ਜਾਂਦਾ।
ਹੋਏ ਪ੍ਰਸੰਨ ਬਿਦ ਖਾਲਸਾ ਕਰੀ,
ਸੋ ਇਸ ਪ੍ਰਕਾਰ ਖਾਲਸੇ ਪੰਥ ਪ੍ਰਸੰਨਤਾ ਦੇ ਨਾਲ
ਪੁਸ਼ਾਕ ਨਿਬਾਬੀ ਕਪੂਰ ਸਿੰਘ ਸਿਰ ਧਰੀ,
ਪੰਜਾਂ ਸਿੰਘਾਂ ਨੇ ਖੁਸ਼ ਹੋ ਕੇ ਆਪਣੇ ਹੱਥੀ ਬਾਬੇ ਕਪੂਰ ਸਿੰਘ ਨੂੰ, ਜਿਹੜੀ ਨੌਜਵਾਨ ਸਿੰਘ ਫੌਜ ਸੀਗੀ, ਉਹਦੇ ਸਿਰ ਦੇ ਉੱਤੇ ਨਵਾਬੀ ਦਾ ਦੁਮਾਲਾ ਚੜਾ ਦਿੱਤਾ ਤੇ ਚੋਲਾ ਉਹਦੇ ਗਲ ਪਾ ਕੇ ਕਮਰ ਕਸਾ ਕਰਾ ਦਿੱਤਾ।
ਦੋਹਰਾ ਕਪੂਰ ਸਿੰਘ ਨਵਾਬੀ ਭਈ ਤਉ ਸਿੰਘਨ ਵਧਿਓ ਪ੍ਰਤਾਪ,
ਜਦੋਂ ਕਪੂਰ ਸਿੰਘ ਨੂੰ ਨਵਾਬੀ ਹੋ ਗਈ ਤੇ ਉਦੋਂ ਖਾਲਸੇ ਦਾ ਪ੍ਰਤਾਪ ਬਹੁਤ ਵੱਧ ਗਿਆ। ਦੁਨੀਆਂ 'ਚ ਪਤਾ ਲੱਗ ਗਿਆ ਵੀ ਹੁਣ ਪੰਜਾਬ ਦੇ ਰਾਜ ਸਿੱਖਾਂ ਦਾ ਵੀ ਬਰਾਬਰ ਦਾ ਅਧਿਕਾਰ ਹੋ ਗਿਆ, ਤੇ ਇੱਕ ਨਵਾਬ ਸਿੱਖਾਂ ਦਾ, ਇੱਕ ਲਾਹੌਰ ਦਾ ਮੁਸਲਮਾਨ ਅਸਲਮ ਖਾਨ ਹੈ, ਇਹ ਦੋਵੇਂ ਪੰਜਾਬ ਦੇ ਮਾਲਕ ਹਨ। ਜਦੋਂ ਸਿੰਘਾਂ ਦੀ ਨਵਾਬੀ ਮਿਲ ਗਈ ਤਾਂ ਆਪੇ ਹੀ ਲੋਕਾਂ ਵਿੱਚ ਵੀ ਆਵਾਜ਼ ਚਲੀ ਗਈ ਤੇ ਲੋਕ ਜਿਹੜੇ ਮੰਨਣ ਲੱਗ ਪਏ ਵੀ ਖਾਲਸਾ ਪੰਥ ਵੀ ਕੋਈ ਸ਼ਕਤੀ ਹੈ।
ਤੁਰਕ ਖੁਸ਼ਾਮਦ ਬਹੁ ਕਰੈ ਟਕੇ ਦਈ ਘਲ ਆਪ,
ਤੇ ਤੁਰਕ ਵੀ ਜਿਹੜੇ ਉਸ ਵੇਲੇ ਸਿੰਘਾਂ ਦੀ ਬੜੀ ਖੁਸ਼ਾਮਦ ਕਰਿਆ ਕਰਦੇ। ਬਾਬਾ ਕਪੂਰ ਸਿੰਘ ਜੀ ਨੂੰ ਹਰ ਵੇਲੇ ਨਵਾਬ ਸਾਹਿਬ ਵੀ ਕਰਦੇ ਰਹਿਣ, ਤੇ ਬਾਬਾ ਦਰਬਾਰਾ ਸਿੰਘ ਜੀ, ਭਾਈ ਮਨੀ ਸਿੰਘ ਜੀ ਵਰਗੇ ਸਿਆਣੇ ਸਿੰਘਾਂ ਦਾ ਬਹੁਤ ਸਤਿਕਾਰ ਕਰਦੇ। ਤੁਰਕ ਟਕੇ ਵੀ ਘੱਲਦੇ, ਬਹੁਤ ਮਾਇਆ ਵੀ ਸਿੰਘਾਂ ਨੂੰ ਲੰਗਰ ਪਾਣੀ ਦੀ ਤੰਗੀ ਨਾ ਆਵੇ।
ਚਾਉ ਪਈ ਪੰਥ ਓਲੇ ਸੁਖ ਅਸਲਮ ਖਾਂ ਪਾਇਓ,
ਸੋ ਪੰਥ ਦੇ ਓਹਲੇ ਚ ਅਸਲਮ ਖਾਂ ਆਪਣਾ ਕੰਮ ਠੀਕ ਕਰ ਰਿਹਾ ਸੀ। ਉਹਦਾ ਮਤਲਬ ਇਹ ਸੀ ਵੀ ਪੰਥ ਦੇ ਬਹਾਨੇ ਨਾਲ, ਪੰਥ ਦੇ ਡਰਾਵੇ ਨਾਲ ਮੈਂ ਦਿੱਲੀ ਦਰਬਾਰ ਤੋਂ ਟੈਕਸ ਦੀ ਚੋਰੀ ਕਰ ਲਵਾਂ ਜਿੰਨੀ ਹੋ ਸਕਦੀ ਹੈ। ਉਹ ਉੱਥੇ ਕਹਿ ਛੱਡਦਾ ਸੀ ਜੀ ਇੱਥੇ ਖਰਚਾ ਬਹੁਤ ਹੈ, ਇੱਥੇ ਬਾਗੀ ਬਹੁਤ ਹਨ, ਇੱਥੇ ਦੰਗੇ ਫਸਾਦ ਹੁੰਦੇ ਨੇ, ਅਤੇ ਹੁਣ ਮੈਂ ਸਿੰਘਾਂ ਨੂੰ ਖਰਚਾ ਪਾਣੀ ਦਿਆਂਗੇ ਤੁਹਾਨੂੰ ਦਿਆਂ, ਏਦਾਂ ਕਹਿ ਕਹਿ ਕੇ ਉਹ ਆਪਣਾ ਕੰਮ ਠੀਕ ਕਰ ਰਿਹਾ ਸੀ।
ਟਕੇ ਬਚੇ ਮੱਦ ਲਾਹੌਰ ਬਹਾਇਓ,
ਉਹ ਜਿੰਨੀ ਕੁ ਮਾਇਆ ਬਚਾ ਸਕਦਾ ਸੀ ਦਿੱਲੀ ਦਰਬਾਰ ਤੋਂ ਬਚਾਉਂਦਾ ਸੀ, ਅਤੇ ਆਪਣੇ ਖਰਚਾ ਥੋੜ੍ਹਾ ਬਾਲਾ ਸਿੰਘਾਂ ਨੂੰ ਦਿੰਦਾ ਸੀਗਾ, ਲੱਖ ਸਵਾ ਲੱਖ ਰੁਪਈਆ ਸਾਲ ਦਾ, ਅਤੇ ਬਾਕੀ ਜਿਹੜਾ ਸੀ ਉਹ ਥੋੜ੍ਹਾ ਬਾਲਾ ਦਿੱਲੀ ਭੇਜਦਾ ਸੀ, ਤੇ ਬਾਕੀ ਆਪ ਹੀ ਰੱਖਦਾ ਸੀ ਜ਼ਿਆਦਾਤਰ।
ਪੰਥ ਹੈ ਕੀ ਵਹਿ ਘੂਰ ਕਲਾਵੈ,
ਉਹ ਪੰਥ ਦੀ ਧਮਕੀ ਦਿੰਦਾ ਸੀਗਾ ਦਿੱਲੀ ਵਾਲਿਆਂ ਨੂੰ, ਦਿੱਲੀ ਵਾਲਿਆਂ ਨੂੰ ਇਹੀ ਕਹਿ ਛੱਡਦਾ ਸੀ ਵੀ ਮੈਂ ਕੀ ਕਰਾਂ, ਸਿੱਖਾਂ ਨੇ ਬੜੀ ਅੱਤ ਚੁੱਕੀ ਸੀ, ਮਸੀਂ ਮੈਂ ਕਾਬੂ ਕੀਤੇ ਹੈ, ਨਾਲੇ ਕਹਿ ਛੱਡਦਾ ਸੀ ਵੀ ਹੁਣ ਕੀ ਕਰੀਏ, ਜੇ ਮੈਂ ਸਿੱਖਾਂ ਨੂੰ ਵਿਗਾੜਾਂਗਾ ਤੇ ਮੇਰਾ ਵੀ ਕੰਮ ਖਰਾਬ ਹੈ, ਜੇ ਤੁਸੀਂ ਵਿਗਾੜੋਗੇ ਤੇ ਤੁਹਾਡਾ ਵੀ ਖਰਾਬ ਹੈ। ਕਹਿਣ ਦਾ ਮਤਲਬ ਸੀ ਦਿੱਲੀ ਵਾਲਿਆਂ ਨੂੰ ਇਹ ਵੀ ਦੇ ਛੱਡਦਾ ਸੀ ਧਮਕੀ ਵੀ ਸਿੱਖ ਹੁਣ ਮੇਰੇ ਨਾਲ ਨੇ, ਵੀ ਤੁਸੀਂ ਮੈਨੂੰ ਤੰਗ ਕਰੋਗੇ ਤੇ ਹੋ ਸਕਦਾ ਮੈਂ ਤੇ ਸਿੱਖ ਤੁਹਾਡੇ ਖਿਲਾਫ ਹੋ ਜਾਈਏ। ਏਦਾਂ ਦੀ ਗੱਲ ਘੂਰ ਘੱਪ ਕਰਕੇ ਰੱਖਦਾ ਸੀ ਅਸਲਮ ਖਾਨ।
ਬੁਲਾਏ ਬੁਰੀ ਵਹਿ ਪੰਥ ਬਤਾਵੈ,
ਤੇ ਵਧਾ ਚੜਾ ਕੇ ਕਹਿੰਦਾ ਸੀ ਸਰਕਾਰ ਨੂੰ ਕਿ ਸਿੱਖ ਬੜੀ ਬੁਰੀ ਬਲਾ ਨੇ ਮਹਾਰਾਜ, ਇਹ ਤਾਂ ਬੜੇ ਡਾਢੇ ਨੇ, ਬਹੁਤ ਖਤਰਨਾਕ ਨੇ।
12 ਪਿੰਡ ਦੇ ਜਗੀਰ ਲਿਖਾਈ,
12 ਪਿੰਡਾਂ ਦੀ ਜਗੀਰ ਸ੍ਰੀ ਅੰਮ੍ਰਿਤਸਰ ਦੇ ਨਾਂ ਤੇ ਲਿਖ ਦਿੱਤੀ।
ਗੁਰੂ ਚੱਕ ਸਿਉ ਦਏ ਲਗਾਈ,
12 ਪਿੰਡਾਂ ਦਾ ਜਿੰਨਾ ਮਾਮਲਾ ਹੈ, ਜਿੰਨੀ ਆਮਦਨ ਹੈ, ਉਹ ਸ੍ਰੀ ਅੰਮ੍ਰਿਤਸਰ ਦੇ ਲੰਗਰ ਵਾਸਤੇ ਦਰਬਾਰ ਸਾਹਿਬ ਦੇ ਲਾ ਦਿੱਤੀ।
ਕਹੇ ਸਿੰਘ ਮੈਂ ਰੱਖੇ ਪਰਚਾਈ,
ਔਰ ਦਿੱਲੀ ਵਾਲਿਆਂ ਨੂੰ ਕਹਿ ਛੱਡਦਾ ਸੀ ਜੀ ਮੈਂ ਸਿੰਘਾਂ ਨੂੰ ਪਰਚਾ ਕੇ ਰੱਖ ਰਿਹਾ ਹਾਂ।
ਜੇਉ ਹੁਤੇ ਥੇ ਬੁਰੀ ਬਲਾਈ,
ਇਹਦੇ ਬੜੀ ਡਾਢੀ ਬੁਰੀ ਬਲਾ ਸਨ ਸਿੰਘ, ਬੜੇ ਮੁਸ਼ਕਲ ਕਾਬੂ ਕੀਤੇ ਨੇ ਮੈਂ।
ਤੱਕੇ ਮਹੀਨਾ ਅੱਗੇ ਲੇਹੇ,
ਇਹ ਮੇਰੇ ਤੋਂ ਪਹਿਲਾਂ ਪੈਸੇ ਮੰਗਦੇ ਆ, ਸਾਡੀ ਫੌਜ ਵਾਲੇ ਤਾਂ ਮਹੀਨੇ ਬਾਅਦ ਚ ਲੈਂਦੇ ਆ ਤਨਖਾਹ, ਇਹ ਮਹੀਨਾ ਪਹਿਲਾਂ ਲੈਂਦੇ ਆ, ਐਡਵਾਂਸ ਕਹਿੰਦੇ ਆ ਵੀ ਇੱਥੇ ਰੱਖ ਦਿਓ। ਏਦਾਂ ਦੇ ਸਿੰਘ ਹਨ,
ਤਾਉ ਮੁੱਲ ਖਾਈਏ ਦੁੱਖ ਨਾ ਦੇਹੇ,
ਜੇ ਇਹਨਾਂ ਨੂੰ ਪਹਿਲਾਂ ਦਿਆਂਗੇ ਤਾਂ ਇਹ ਸਾਨੂੰ ਦੁੱਖ ਨਹੀਂ ਦੇਣਗੇ, ਇਹ ਮੁਲਖਈਆ ਹੈ, ਬਗਾਵਤ ਤੇ ਆ ਗਿਆ, ਲੋਕ ਇਹਨਾਂ ਦੇ ਰਿਸ਼ਤੇਦਾਰ ਪੰਜਾਬ 'ਚ ਬੜੇ ਸਾਰੇ ਬਾਗੀ ਹੋ ਜਾਣਗੇ, ਫਿਰ ਸਰਕਾਰ ਦਾ ਟੈਕਸ ਨਹੀਂ ਤਾਰਨਗੇ, ਟੈਕਸ ਨਾ ਤਰਨ ਕਰਕੇ ਸਰਕਾਰ ਚੱਲੇਗੀ ਨਹੀਂ। ਇਸ ਕਰਕੇ ਤੁਸੀਂ ਸਾਡੇ ਵੱਲ ਥੋੜ੍ਹਾ ਜਿਹਾ ਮਿਹਰਬਾਨੀ ਵਾਲਾ ਹੱਥ ਰੱਖੋ, ਸਾਨੂੰ ਪੰਜਾਬ ਦਾ ਕੰਮ ਚਲਾ ਲੈਣ ਦਿਓ। ਹਾਂਜੀ,
ਹਮਰੀ ਉਨਕੀ ਐਸੀ ਪ੍ਰੀਤ,
ਸਾਡੀ ਤੇ ਸਿੱਖਾਂ ਦੀ ਏਦਾਂ ਦੀ ਪ੍ਰੀਤ ਹੈ,
ਬਰੂਦ ਅਗਨ ਕੀ ਜੈਸੀ ਰੀਤ,
ਜਿਵੇਂ ਅੱਗ ਤੇ ਬਰੂਦ ਦੀ ਹੁੰਦੀ ਹੈ। ਅਸਲਮ ਖਾਨ ਵੀ ਜਾਣਦਾ, ਉਹਨੂੰ ਵੀ ਪਤਾ, ਉਹ ਵੀ ਕਹਿ ਰਿਹਾ ਸਰਕਾਰ ਨੂੰ, ਦਿੱਲੀ ਦਰਬਾਰ ਨੂੰ ਲਿਖ ਕੇ ਭੇਜਦਾ ਵੀ ਜਿਹੜੇ ਸਿੱਖ ਨੇ ਇਹ ਤਾਂ ਪੰਜਾਬ ਦੇ ਵਿੱਚ ਅਸੀਂ ਔਖੇ ਸੌਖੇ ਹੋ ਕੇ ਠੰਡੇ ਕੀਤੇ ਹੋਏ ਹੈ, ਇਹਨਾਂ ਨਾਲ ਤਾਂ ਮਾੜੀ ਜਿਹੀ ਵਿਗੜੀ ਨਹੀਂ ਤੇ ਧਮਾਕਾ ਹੋਇਆ ਨਹੀਂ, ਇਹ ਤਾਂ ਕੁਝ ਦਾ ਕੁਝ ਕਰ ਦੇਣਗੇ। ਇਸ ਕਰਕੇ ਸਰਕਾਰ ਟੈਕਸ ਵਾਲੇ ਪਾਸਿਓਂ ਥੋੜਾ ਜਿਹਾ ਹੱਥ ਢਿੱਲਾ ਰੱਖੇ ਸਾਡੇ ਵੱਲ। ਹਾਂਜੀ,
ਜੇਕਰ ਆਵੇ ਮੇਰੇ ਦਾਈ,
ਤੁਸੀਂ ਫਿਕਰ ਵੀ ਨਾ ਕਰੋ, ਜੇ ਸਿੱਖ ਮੇਰੇ ਦਾ ਥੱਲੇ ਆ ਗਏ ਮੈਂ ਮਾਰ ਵੀ ਦਿਆਂਗਾ। ਇਹ ਵੀ ਨਹੀਂ ਕਹਿੰਦਾ ਵੀ ਮੈਂ ਸਿੱਖਾਂ ਦਾ ਕੋਈ ਰਿਸ਼ਤੇਦਾਰ ਆ, ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਲਈ ਸਾਰੇ ਤਰੀਕੇ ਨਾਲ ਗੱਲ ਕਰਦਾ। ਹਾਂਜੀ,
ਬੰਦਾ ਜਿਮ ਦੇ ਲੱਖ ਮਿਟਾਏ,
ਜਿਵੇਂ ਅਸੀਂ ਬੰਦੇ ਬਹਾਦਰ ਦੀ ਲੱਖ ਮੁਕਾਈ ਹੈ ਨਾ, ਇਹ ਤੱਤ ਖਾਲਸਾਲਿਆਂ ਦੀ ਵੀ ਕੰਮ ਮੁਕਾ ਦੇਣੀ, ਛੱਡਣੇ ਅਸੀਂ ਇਹ ਵੀ ਨਹੀਂ, ਮਾਰ ਇਹ ਵੀ ਦੇਣੇ ਨੇ, ਪਰ ਥੋੜਾ ਜਿਹਾ ਸਮਾਂ ਤਾਂ ਸਾਨੂੰ ਦਿਓ।
ਦਈ ਨਵਾਬੀ ਕਰਨ ਤਿਜਾਏ,
ਇਹ ਜਿਹੜੀ ਮੈਂ ਨਵਾਬੀ ਦਿੱਤੀ ਇਹਨਾਂ ਨੂੰ, ਇਹ ਤਾਂ ਮੈਂ ਇਹਨਾਂ ਨੂੰ ਭੁਲੇਖਾ ਪਾਉਣ ਲਈ ਦਿੱਤੀ ਹੈ, ਵੀ ਧੀਰਜ ਕਰਕੇ ਟਿਕੇ ਰਹਿਣ, ਦੋ ਚਾਰ ਸਾਲ ਛੇ ਮਹੀਨੇ ਸਾਲ ਲੰਘ ਜਾਣ ਦਿਓ, ਫਿਰ ਆਪਾਂ ਤਾਕਤ ਜਾ ਕੇ ਇਹਨਾਂ ਨੂੰ ਖਤਮ ਕਰ ਦਿਆਂਗੇ।
ਉਸ ਫੜ ਲਿਆਵੋ ਤੁਮਰੇ ਦਾਈ,
ਉਹ ਜਿਹੜਾ ਨਵਾਬ ਬਣਾਇਆ ਨਾ, ਉਹ ਤੇ ਅਸੀਂ ਫੜ ਕੇ ਦਿੱਲੀ ਲਿਆਉਣਾ, ਤੁਹਾਡੇ ਕੋਲ ਪੇਸ਼ ਕਰ ਦੇਣਾ, ਸਿੱਖ ਦੇ ਜਿੰਨੇ ਸਿੱਖਾਂ ਦੇ ਜਰਨੈਲ ਨੇ ਸਾਰੇ ਮਰਵਾ ਦੇਣੇ ਨੇ।
ਦੋਹਰਾ ਸ਼ਾਹੇ ਕਹੀ ਜਿਮ ਨੇਕ ਹੋਏ ਤਿਮ ਹੀ ਲਾਓ ਬਣਾਏ,
ਦਿੱਲੀ ਦਾ ਬਾਦਸ਼ਾਹ ਕਹਿਣ ਲੱਗਾ ਠੀਕ ਹੈ, ਜਿਵੇਂ ਤੇਰੇ ਤੋਂ ਹੁੰਦਾ ਤੂੰ ਉਵੇਂ ਹੀ ਕਰ ਲੈ। ਉਸ ਵੇਲੇ ਸਾਧ ਸਿੰਘ ਜੀ ਮੁਹੰਮਦ ਸ਼ਾਹ ਰੰਗੀਲਾ ਬਾਦਸ਼ਾਹ ਬਣ ਗਿਆ ਸੀ, ਇਹ ਲਗਭਗ 28-29 ਸਾਲ ਬਾਦਸ਼ਾਹ ਰਿਹਾ, ਅਤੇ ਇਹ ਹਰ ਵੇਲੇ ਸ਼ਰਾਬ ਦੇ ਪਿਆਲੇ 'ਚ ਡੁੱਬਿਆ ਰਹਿੰਦਾ ਸੀਗਾ, ਆਲਸੀ ਬੜਾ ਸੀ, ਪਰਮੇਸ਼ੁਰ ਜੋ ਕਰਦਾ ਉਹ ਭਲੀ ਕਰਦਾ। ਉਹਨਾਂ ਦੇ ਦਿੱਲੀ ਦਰਬਾਰ ਦੀ ਕਮਜ਼ੋਰੀ ਨਾਲ ਹੀ ਸਿੰਘਾਂ ਨੂੰ ਇੱਧਰ ਵਧਣ ਦਾ ਮੌਕਾ ਮਿਲਿਆ ਪੰਜਾਬ ਦੇ ਵਿੱਚ, ਇਹ ਵਿੱਧ ਬਣਨੀ ਸੀ ਨਾ। ਤਾਂ ਉਹ ਜਿਹੜਾ ਬਾਦਸ਼ਾਹ ਸੀ ਉਹ ਕਹਿੰਦਾ ਠੀਕ ਹੈ, ਜਿਵੇਂ ਸਿੱਖ ਰਾਜੀ ਰਹਿੰਦੇ ਆ ਉਵੇਂ ਹੀ ਰੱਖ ਲੈ।
ਹਮ ਮੁਖ ਤਿਆਰੀ ਤੁਝ ਦਈ, ਤੁਝ ਤੇ ਕੌਣ ਦਨਾਈ,
ਅਸਲ ਮੁਖਾਂ ਵੀ ਅਸੀਂ ਤੈਨੂੰ ਪੰਜਾਬ ਦੀ ਸੂਬੇਦਾਰੀ ਖੁਦ ਮੁਖਤਿਆਰੀ ਦਿੱਤੀ ਹੈ, ਤੇਰੇ ਤੋਂ ਸਿਆਣਾ ਕੌਣ ਹੈ, ਜਿਵੇਂ ਤੂੰ ਕਰਦਾ ਉਵੇਂ ਕਰੀ ਜਾ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਇਹ ਖਿਆਲ ਰੱਖੀ ਵੀ ਪੰਜਾਬ ਸਾਡੇ ਹੱਥੋਂ ਨਿਕਲ ਨਾ ਜਾਵੇ।
ਚਾਉ ਪਈ ਫੇਰ ਬਾਤ ਸਿੰਘਣ ਪਰ ਆਈ,
ਹੁਣ ਕਹਿੰਦੇ ਖਾਲਸੇ ਦੀ ਗੱਲ ਸੁਣੋ,
ਸੁਣੋ ਸੰਤ ਆਉ ਗੁਰਮੁਖ ਭਾਈ,
ਇਹ ਗੁਰਮੁਖ ਪਿਆਰਿਓ ਗੁਰੂ ਦੇ ਸਿੱਖੋ ਸੁਣੋ,
ਪੰਥ ਡੇਰਾ ਆਏ ਗੁਰ ਚੱਕ ਪਾਇਓ,
ਖਾਲਸੇ ਪੰਥ ਨੇ ਡੇਰਾ ਸ਼੍ਰੀ ਅੰਮ੍ਰਿਤਸਰ ਆ ਕੇ ਪਾਤਾ। ਉਹਨਾਂ ਨੇ ਤਾਂ ਨਵਾਬੀ ਇਸ ਕਰਕੇ ਦਿੱਤੀ ਸੀ ਵੀ ਇੱਥੋਂ ਚਲੇ ਜਾਣਗੇ ਪਿੰਡਾਂ ਨੂੰ, ਆਰਾਮ ਪ੍ਰਸਤ ਹੋ ਜਾਣਗੇ, ਵਿਹਲੇ ਰਹਿਣ ਨਾਲ ਬੰਦਾ ਜਿਹੜਾ ਹੈ ਉਹ ਬਹੁਤਾ ਆਲਸੀ ਹੋ ਜਾਂਦਾ, ਅਤੇ ਜਦੋਂ ਆਲਸੀ ਹੋ ਜਾਣਗੇ ਖਿੰਡ ਜਾਣਗੇ, ਇਹਨਾਂ ਦੇ ਸ਼ਸਤਰ ਇਹਨਾਂ ਦੇ ਹੱਥੋਂ ਛੁੱਟ ਜਾਣਗੇ, ਜਦੋਂ ਸ਼ਸਤਰ ਛੱਡ ਦੇਣਗੇ ਫਿਰ ਇਹਨਾਂ ਨੂੰ ਦੱਬ ਲਾਂਗੇ, ਤਾਕਤ ਖਿੰਡ ਜਾਏਗੀ ਇਹਨਾਂ ਦੀ। ਪਰ ਉਲਟਾ ਕੰਮ ਹੋ ਗਿਆ, ਜਿਹੜੇ ਮਹਾਤੜ ਘਰਾਂ 'ਚ ਬੈਠੇ ਸੀ ਉਹ ਵੀ ਕਹਿੰਦੇ ਚਲੋ ਅੰਮ੍ਰਿਤਸਰ ਚੱਲੀਏ, ਉੱਥੇ ਲੰਗਰ ਪਾਣੀ ਖੁੱਲ੍ਹਾ ਮਿਲਦਾ, ਪੰਥ ਦੇ ਦਰਸ਼ਨ ਕਰਾਂਗੇ, ਦਰਬਾਰ ਸਰੋਵਰ ਦੇ ਇਸ਼ਨਾਨ ਕਰਾਂਗੇ, ਭਜਨ ਕੀਰਤਨ ਕਰਾਂਗੇ, ਹੋਰ ਆਪਾਂ ਕਰਨਾ ਕੀ ਹੈ। ਉਦੋਂ ਖਾਲਸਾ ਜੀ ਸਿੰਘ ਲਾਲਚੀ ਤਾਂ ਹੁੰਦੇ ਨਹੀਂ ਸੀ, ਇੰਨਾ ਹੀ ਹੁੰਦਾ ਸੀ ਵੀ ਦੋ ਕਛਹਿਰੇ ਮਿਲ ਜਾਏ, ਕਚੋੜਾ ਮਿਲ ਗਿਆ, ਸਾਲ ਲੰਘ ਜਾਂਦਾ ਸੀ, ਹੋਰ ਕੋਈ ਲਾਲਚ ਨਹੀਂ ਸੀ। ਸੋ ਬਹੁਤਾ ਪੰਥ ਖਾਲਸਾ ਵੱਧ ਗਿਆ।
ਨਿਤ ਨਿਤ ਖਾਲਸਾ ਹੋਵੇ ਸਵਾਇਓ,
ਖਾਲਸਾ ਦਿਨੋ ਦਿਨ ਦੁੱਗਣਾ ਚੌਗਣਾ ਹੁੰਦਾ ਗਿਆ, ਸਵਾਇਆ ਹੀ ਹੁੰਦਾ ਗਿਆ, ਪੰਥ ਵਧਣ ਲੱਗ ਪਿਆ।
ਨਿਤ ਪ੍ਰਤ ਆਵਹਿ ਟਕੇ ਲਾਹੌਰ,
ਤੇ ਉਧਰੋਂ ਟਕੇ ਵੀ ਲਾਹੌਰੋਂ ਰੋਜ਼ ਆਉਂਦੇ ਸੀ, ਮਾਇਆ ਵੀ ਖੁੱਲੀ ਆਉਂਦੀ ਸੀ, ਸਰਕਾਰ ਭੇਜਦੀ ਸੀ।
ਨਵਾਬ ਵਰਤਾਵਹਿ ਪੰਥਹਿ ਕੋਰ,
ਨਵਾਬ ਕਪੂਰ ਸਿੰਘ ਆਪਣੇ ਹੱਥੀਂ ਬਰਾਬਰ ਸਿੰਘਾਂ ਨੂੰ ਮਾਇਆ ਵਰਤਾਉਂਦਾ ਸੀ, ਉਹ ਇਹ ਨਹੀਂ ਸੀ ਕਰਦਾ ਵੀ ਕਿਸੇ ਨੂੰ ਵੱਧ ਕਿਸੇ ਨੂੰ ਘੱਟ। ਜਥੇਦਾਰਾਂ ਨੂੰ ਕਹਿ ਦਿੰਦਾ ਸੀ ਵੀ ਆਪਣੇ ਆਪਣੇ ਘੋੜ ਸਵਾਰਾਂ ਦੀ ਗਿਣਤੀ ਦੱਸੋ, ਉਹ ਰੋਜ਼ ਜਥੇਦਾਰ ਆਪਣੇ ਆਪਣੇ ਸਵਾਰਾਂ ਦੀ ਗਿਣਤੀ ਦੱਸ ਦਿੰਦੇ ਸੀ, ਮੇਰੇ ਕੋਲ 100 ਹੈ, ਕਿਸੇ ਕੋਲ 200, ਕਿਸੇ ਕੋਲ 500। ਜਿੰਨੇ ਘੋੜ ਸਵਾਰ ਹੁੰਦੇ ਸੀਗੇ ਉਹਨਾਂ ਦੇ ਹਿਸਾਬ ਨਾਲ ਨਵਾਬ ਕਪੂਰ ਸਿੰਘ ਜੀ ਉਹਨਾਂ ਦੇ ਜਥੇਦਾਰ ਨੂੰ ਮਾਇਆ ਦੇ ਦਿੰਦਾ ਸੀ। ਹਾਂਜੀ,
ਅਕਾਲ ਬੁੰਗਾ ਬਹਿ ਲੱਗੇ ਦੀਵਾਨ,
ਸ੍ਰੀ ਅਕਾਲ ਬੁੰਗਾ, ਇਹ ਅਕਾਲ ਤਖ਼ਤ ਸਾਹਿਬ ਦਾ ਪੁਰਾਣਾ ਨਾਮ ਇੱਦਾਂ ਹੀ ਲਿਖਿਆ, ਮਹਾਨ ਕੋਸ਼ 'ਚ ਵੀ ਇਹੀ ਹੈ, ਤਖ਼ਤ ਸ੍ਰੀ ਅਕਾਲ ਬੁੰਗਾ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਇੱਦਾਂ ਕਹਿੰਦੇ ਸੀ। ਅਕਾਲ ਪੁੰਗੇ ਤੇ ਖਾਲਸੇ ਦਾ ਦੀਵਾਨ ਸਜਦਾ ਸੀ।
ਕਰੈ ਪਰਾਤ ਸਰ ਅੰਮ੍ਰਿਤ ਇਸ਼ਨਾਨ,
ਸਵੇਰੇ ਸਾਰੇ ਸਿੰਘ ਅੰਮ੍ਰਿਤਸਰ ਸਰੋਵਰ ਚ ਇਸ਼ਨਾਨ ਕਰਦੇ ਸੀ।
ਕਪੂਰ ਸਿੰਘ ਪਰ ਕਿਰਪਾ ਪੰਥ ਕਰੀ,
ਔਰ ਕਪੂਰ ਸਿੰਘ ਤੇ ਖਾਲਸੇ ਦੀ ਬੜੀ ਮਿਹਰ ਭਰੀ ਦ੍ਰਿਸ਼ਟੀ ਪੈਂਦੀ ਸੀ।
ਭਲੀ ਬੁੱਧ ਆਏ ਤਿਸ ਮੈਂ ਪਰੀ,
ਜਦੋਂ ਸਾਰੇ ਪੰਥ ਨੇ ਉਹਦੇ ਵੱਲ ਚੰਗੀ ਨਿਗਾਹ ਨਾਲ ਵੇਖਿਆ। ਇਹ ਖਾਲਸਾ ਜੀ, ਜਿਹਦੇ ਵੱਲ ਪੰਥ ਦੀ ਨਿਗਾਹ ਹੋ ਜਾਂਦੀ ਹੈ ਨਾ, ਉਹਦੀ ਬੁੱਧੀ ਵੀ ਨਿਰਮਲ ਹੋ ਜਾਂਦੀ ਹੈ। ਸਭ ਤੋਂ ਵੱਡੀ ਆਸ਼ੀਰਵਾਦ ਬਜ਼ੁਰਗ ਦਿੰਦੇ ਹੁੰਦੇ ਆ ਵੀ ਤੈਨੂੰ ਮਹਾਰਾਜ ਸਮੱਤ ਬਖਸ਼ੇ, ਬੁੱਧੀ ਬਖਸ਼ੇ, ਇਹ ਵੱਡੀ ਚੀਜ਼ ਹੈ। ਉਹ ਜਦੋਂ ਸਿੰਘਾਂ ਪਿਆਰਿਆਂ ਨੇ ਖਾਲਸੇ ਪੰਥ ਨੇ ਮਿਹਰ ਦੀ ਨਿਗਾਹ ਨਾਲ ਤੱਕਿਆ ਤੇ ਉਹਨਾਂ ਦੇ ਵਿੱਚ ਬਾਬਾ ਕਪੂਰ ਸਿੰਘ ਦੇ ਵਿੱਚ ਬਹੁਤ ਉੱਜਲ ਬੁੱਧੀ ਦਾ ਵਾਸਾ ਹੋ ਗਿਆ। ਨਾਲੇ ਸ੍ਰੀ ਕਲਗੀਧਰ ਪਾਤਸ਼ਾਹ ਦੀ ਗੋਦ ਵਿੱਚ ਇਸ ਬੱਚੇ ਨੂੰ ਇਹਦੀ ਮਾਤਾ ਨੇ ਪਾਇਆ ਸੀ ਜਦੋਂ 6 ਮਹੀਨੇ ਦਾ ਸੀ ਅਨੰਦਪੁਰ ਸਾਹਿਬ ਜਾ ਕੇ, ਤੇ ਮਹਾਰਾਜ ਦੇ ਮੂੰਹ ਤੋਂ ਬਚਨ ਨਿਕਲਿਆ ਸੀ ਇਹਦਾ ਸਾਡਾ ਨਵਾਬ ਹੈ। ਉਹੀ ਬਚਨ ਹੁਣ ਪੂਰੇ ਹੋਏ ਆ। ਹਾਂਜੀ,
ਬਹੁਤ ਸਿੰਘਣ ਕੋ ਆਦਰ ਧਰੈ,
ਇਹ ਬਹੁਤ ਆਦਰ ਖਾਲਸੇ ਦਾ ਕਰਨ ਲੱਗਾ।
ਬਿਨਾਂ ਪੁੱਛੇ ਪੰਥ ਗੱਲ ਨਾ ਕਰੈ,
ਔਰ ਪੰਥ ਨੂੰ ਪੁੱਛੇ ਤੋਂ ਬਿਨਾਂ ਕੋਈ ਗੱਲ ਨਹੀਂ ਸੀ ਕਰਦਾ। ਜਥੇਦਾਰ ਜ਼ਰੂਰ ਸੀ ਪੰਥ ਦਾ ਨਵਾਬ ਕਪੂਰ ਸਿੰਘ, ਪਰ ਇਹ ਨਹੀਂ ਵੀ ਆਪਣੀ ਮਰਜ਼ੀ ਨਾਲ ਕੋਈ ਗੱਲ ਕਰੇ। ਸਾਰੇ ਸਿਆਣੇ ਸਿੰਘਾਂ ਦੇ ਵਿੱਚ ਗੁਰਮਤਾ ਕਰਕੇ ਫੇਰ ਕੋਈ ਗੱਲ ਕਹਿੰਦਾ ਸੀ।
ਟਹਿਲ ਅੱਗੇ ਤੇ ਕਰੈ ਸਵਾਈ,
ਸੇਵਾ ਅੱਗੇ ਨਾਲੋਂ ਦੁੱਗਣੀ ਕਰ ਦਿੱਤੀ, ਸਵਾਈ ਕਰ ਦਿੱਤੀ, ਸੇਵਾ ਨਹੀਂ ਛੱਡੀ ਵੀ ਮੈਂ ਜਥੇਦਾਰ ਬਣ ਗਿਆ ਹੁਣ ਮੈਂ ਸੇਵਾ ਨਹੀਂ ਕਰਨੀ। ਉਸੇ ਤਰ੍ਹਾਂ ਘੋੜਿਆਂ ਦੀ ਲਿੱਦ ਚੁੱਕਦਾ ਸੀ ਸਾਰਿਆਂ ਦੀ। ਘੋੜਿਆਂ ਦੀ ਲਿੱਦ ਚੁੱਕਣ ਤੋਂ ਬਾਅਦ ਭਾਂਡੇ ਸਰਬਲੋਹ ਦੇ ਬੜੇ ਬੜੇ ਵੱਡੇ ਉਹ ਆਪਣੇ ਹੱਥੀਂ ਮਾਂਜਿਆ ਕਰਦਾ ਸੀਗਾ। ਜਲ ਭਰਨਾ, ਸਿੰਘਾਂ ਦੀ ਮੁੱਠੀ ਚਾਪੀ ਕਰਨੀ, ਜੋ ਵੀ ਸੇਵਾ ਸ੍ਰੀ ਦਰਬਾਰ ਸਾਹਿਬ ਦੀ, ਸ੍ਰੀ ਅਕਾਲ ਤਖ਼ਤ ਸਾਹਿਬ ਦੀ, ਸਾਰੀ ਭੱਜ ਭੱਜ ਕੇ ਕਰਦਾ ਸੀ।
ਬਹੁਤ ਗਰੀਬੀ ਉਸ ਮਨ ਆਈ,
ਇਸ ਸੂਰਬੀਰ ਯੋਧੇ ਦੇ ਮਨ ਵਿੱਚ ਨਵਾਬੀ ਪਾ ਕੇ ਹੰਕਾਰ ਨਹੀਂ ਆਇਆ ਬਲਕਿ ਗਰੀਬੀ ਆ ਗਈ। ਮਹਾਰਾਜ ਪੰਚਮ ਪਾਤਸ਼ਾਹ ਦੇ ਬਚਨ ਹਨ, ਗਰੀਬੀ ਗਦਾ ਹਮਾਰੀ ਖੰਨਾ ਸਗਲ ਰੇਣ ਸ਼ਾਰੀ, ਇਸ ਆਗੈ ਕੋ ਨਾ ਟਿਕੈ ਵਿਕਾਰੀ ਗੁਰਪੁਰੈ, ਇਹ ਗੱਲ ਸਾਰੀ। ਇਹ ਬਾਦਸ਼ਾਹ ਨੇ ਸਾਨੂੰ ਬੜੀ ਵੱਡੀ ਦਾਤ ਦਿੱਤੀ ਹੈ ਗਰੀਬੀ ਦੀ। ਭਾਈ ਸਾਹਿਬ ਕਪੂਰ ਸਿੰਘ ਜੀ ਦਾ ਮਨ ਹੋਰ ਨੀਵਾਂ ਹੋ ਗਿਆ, ਮੱਤ ਉੱਚੀ ਹੋ ਗਈ ਤੇ ਮਨ ਨੀਵਾਂ ਹੋ ਗਿਆ। ਹਾਂਜੀ,
ਜਿਮ ਜਿਮ ਪੰਥ ਹੈ ਟਹਿਲ ਕਮਾਵੈ,
ਜਿਉਂ ਜਿਉਂ ਨਵਾਬ ਕਪੂਰ ਸਿੰਘ ਜੀ ਪੰਥ ਦੀ ਸੇਵਾ ਕਰਦੇ ਸਨ,
ਤਿਮ ਤਿਮ ਸਿੰਘ ਜੀ ਗੁਰਮਤ ਪਾਵੈ,
ਤਿਉਂ ਤਿਉਂ ਉਹਨਾਂ ਦੇ ਮਨ ਚ ਗੁਰਮਤ ਦਾ ਵਾਸਾ ਹੋਈ ਜਾਂਦਾ ਸੀ। ਹਰ ਗੱਲ ਨੂੰ ਗੁਰਮਤ ਦੀ ਕਸੌਟੀ ਤੇ ਵੇਖਦੇ ਸਨ, ਗੁਰੂ ਦੇ ਭੈ ਵਿੱਚ ਵਿਚਰਦੇ ਸਨ। ਮਾਣ ਹੁੰਦੇ ਨਿਮਾਣੇ, ਤਾਣ ਹੁੰਦੇ ਨਿਤਾਣੇ ਬਣ ਕੇ ਪੰਥ ਦੇ ਅੱਗੇ ਹੱਥ ਜੋੜ ਕੇ ਰਹਿੰਦੇ ਸਨ।
ਦੋਹਰਾ ਟਕੋ ਜੋ ਆਵੇ ਇਤ ਉਤੈ, ਸੋ ਧਰੈ ਦੀਵਾਨਾ ਹੈ ਪਾਸ,
ਕਹਿੰਦੇ ਜਿੰਨੀ ਮਾਇਆ ਆਉਂਦੀ ਸੀ ਉਹ ਆਪਣੇ ਕੋਲ ਨਹੀਂ ਸੀ ਰੱਖਦਾ ਬਲਕਿ ਆਪਣੇ ਬਜ਼ੁਰਗ ਜਥੇਦਾਰ ਦਰਬਾਰਾ ਸਿੰਘ ਦੇ ਅੱਗੇ ਰੱਖਦਾ ਸੀ। ਦਰਬਾਰਾ ਸਿੰਘ ਨੂੰ ਆਪਣਾ ਬਜ਼ੁਰਗ ਪਿਤਾ ਸਮਾਨ ਸਮਝਦਾ ਸੀ ਕਪੂਰ ਸਿੰਘ, ਕਿਉਂਕਿ ਬਾਬਾ ਦਰਬਾਰਾ ਸਿੰਘ ਜੀ ਪਟਿਆਲੇ ਦੇ ਇਲਾਕੇ ਦੇ ਸਨ ਔਰ ਜਾਤ ਦੇ ਬਾਣੀਏ ਸਨ। ਬਾਣੀਏ ਲੋਕ ਤੁਹਾਨੂੰ ਪਤਾ ਪੜ੍ਹੇ ਲਿਖੇ ਬੜੇ ਹੁੰਦੇ ਆ, ਅਤੇ ਉਹ ਹਿਸਾਬ ਕਿਤਾਬ ਕਰਕੇ 10ਵੇਂ ਪਾਤਸ਼ਾਹ ਨੇ ਉਹਨਾਂ ਨੂੰ ਦੀਵਾਨ ਲਾਇਆ ਸੀ ਆਪਣੇ ਦਰਬਾਰ ਦੇ ਵਿੱਚ। ਹਿਸਾਬ ਕਿਤਾਬ ਜਿੰਨਾ ਸ੍ਰੀ ਅਨੰਦਪੁਰ ਸਾਹਿਬ ਕਲਗੀਧਰ ਦੇ ਸਮੇਂ ਸੀ ਉਹ ਭਾਈ ਦਰਬਾਰਾ ਸਿੰਘ ਜੀ ਕਰਿਆ ਕਰਦੇ ਸੀ। ਜਦੋਂ ਖਾਲਸੇ ਨੇ ਅਕਾਲ ਤਖ਼ਤ ਸਾਹਿਬ ਦੀ ਜ਼ਿੰਮੇਵਾਰੀ ਬਾਬਾ ਦਰਬਾਰਾ ਸਿੰਘ ਨੂੰ ਦਿੱਤੀ ਸਿਆਣਾ ਸਮਝ ਕੇ, ਕਪੂਰ ਸਿੰਘ ਉਹਨਾਂ ਤੋਂ ਬਾਹਰ ਨਹੀਂ ਸੀ ਜਾਂਦਾ, ਉਹ ਸਾਰਾ ਕੰਮ ਦਰਬਾਰਾ ਸਿੰਘ ਦੇ ਨਾਲ ਸਲਾਹ ਕਰਕੇ ਕਰਦਾ ਸੀ। ਜਿੰਨੀ ਮਾਇਆ ਆਉਂਦੀ ਸੀ ਉਹ ਪਹਿਲਾਂ ਬਾਬੇ ਦਰਬਾਰਾ ਸਿੰਘ ਦੇ ਅੱਗੇ ਰੱਖਦਾ ਸੀ ਤੇ ਦਰਬਾਰਾ ਸਿੰਘ ਪੜ੍ਹੇ ਲਿਖੇ ਸਨ, ਉਹ ਹਿਸਾਬ ਨਾਲ ਉਹਦੀ ਵੰਡ ਕਰਵਾਉਂਦੇ ਸਨ।
ਦੀਵਾਨ ਵਰਤਾਵੈ ਖਾਲਸਾ ਕਰ ਕਰ ਨਿਤ ਅਰਦਾਸ,
ਰੋਜ਼ ਅਰਦਾਸ ਹੁੰਦੀ ਸੀ। ਜੋ ਮਾਇਆ ਆਉਂਦੀ ਸੀ ਉਹ ਗੁਰੂ ਦੀ ਸਮਝੀ ਜਾਂਦੀ ਸੀ, ਆਪਣੀ ਨਹੀਂ, ਗੁਰੂ ਦੀ ਹੈ, ਗੁਰੂ ਦੇ ਖਜ਼ਾਨੇ। ਗੁਰੂ ਅੱਗੇ ਅਰਦਾਸ ਕਰਕੇ ਫਿਰ ਦਰਬਾਰਾ ਸਿੰਘ ਉਹਦੀ ਵੰਡ ਕਰਦਾ ਸੀ।
ਚਾਉ ਪਈ ਹਰੀ ਸਿੰਘ ਇੱਕ ਲਾਂਗਰੀ ਥੋਉ,
ਹਰੀ ਸਿੰਘ ਇੱਕ ਲਾਂਗਰੀ ਸੀਗਾ। ਇਹ ਪਿੰਡ ਪੰਜਵੜ ਹੈ, ਤਰਨ ਤਾਰਨ ਦੇ ਇਲਾਕੇ ਝਬਾਲ ਤੋਂ ਕੋਈ 4-5 ਕਿਲੋਮੀਟਰ ਦੇ ਪੰਜਵੜ ਪਿੰਡ ਹੈ। ਉੱਥੋਂ ਦਾ ਹਰੀ ਸਿੰਘ ਭੰਗੀ ਜਰਨੈਲ ਹੋਇਆ, ਇਹ ਖਾਲਸੇ 'ਚ ਲਾਂਗਰੀ ਹੋਇਆ ਕਰਦਾ ਸੀ ਉਸ ਵੇਲੇ।
ਹੱਥ ਪਦਮ ਨਹਿ ਮੁਕੈ ਰਸੋਉ,
ਕਹਿੰਦੇ ਇਹਦੇ ਹੱਥ ਵਿੱਚ ਪਦਮ ਸੀਗਾ, ਇਹਦੇ ਹੱਥ ਲੰਗਰ ਇੰਨਾ ਵਰਤਾਉਂਦਾ ਸੀ ਹਰੀ ਸਿੰਘ ਭੰਗੀ ਕਿ ਪੂਰਾ ਖਾਲਸਾ ਰੱਜ ਜਾਂਦਾ, ਉਹ ਥੁੜਦਾ ਨਹੀਂ ਸੀ, ਇੰਨੀ ਉਹਦੇ 'ਤੇ ਕਿਰਪਾ ਸੀ ਗੁਰੂ ਰਾਮਦਾਸ ਸਾਹਿਬ ਜੀ ਦੀ।
ਦਾਣੇ ਦਾਰ ਕਰਿਓ ਜੱਸਾ ਸਿੰਘ ਬਾਲ,
ਤੇ ਦਾਣੇ ਵੰਡਣ ਦੀ ਸੇਵਾ ਘੋੜਿਆਂ ਨੂੰ ਜੱਸਾ ਸਿੰਘ ਕਰਿਆ ਕਰਦਾ ਸੀ। ਜੱਸਾ ਸਿੰਘ ਜਿਹੜਾ ਸੀ ਇਹ ਕਲਾਲ ਬਰਾਦਰੀ ਦਾ ਸੀਗਾ, ਜਿਹੜੇ ਸ਼ਰਾਬ ਕੱਢ ਕੇ ਵੇਚਦੇ ਹੈ। ਇਹਦੇ ਪਿਤਾ 5 ਸਾਲ ਦੇ ਨੂੰ ਛੱਡ ਕੇ ਚੜ੍ਹਾਈ ਕਰ ਗਏ। ਮਾਮਾ ਬਾਘ ਸਿੰਘ ਹੱਲੋਵਾਲੀਆ ਸੀਗਾ ਇਹਦਾ, ਉਹ ਇਹਨੂੰ ਮਾਤਾ ਸੁੰਦਰੀ ਜੀ ਕੋਲ ਦਿੱਲੀ ਛੱਡ ਆਇਆ 5 ਸਾਲ ਦੇ ਨੂੰ। 1718 ਦਾ ਜੱਸਾ ਸਿੰਘ ਦਾ ਜਨਮ ਹੈ ਅਤੇ 1823 ਵਿੱਚ ਦਿੱਲੀ ਚਲਾ ਗਿਆ। 1723 ਵਿੱਚ 1723 ਤੋਂ ਲਗਭਗ 33 ਤੱਕ 10 ਕੁ ਸਾਲ ਦਿੱਲੀ ਪੜ੍ਹਿਆ, ਬਹੁਤ ਪੜ੍ਹਾਈ ਕੀਤੀ ਮਦਰਸਿਆਂ ਵਿੱਚ, ਉਰਦੂ ਫਾਰਸੀ ਅਰਬੀ ਅਤੇ ਉੱਥੇ ਜਿਹੜੀ ਰਾਜਨੀਤੀ ਦੀ ਪੜ੍ਹਾਈ ਸੀ ਇਹ ਉੱਥੇ ਬਹੁਤ ਪੜ੍ਹਿਆ ਦਿੱਲੀ 'ਚ ਰਹਿ ਕੇ। ਅਤੇ ਖਾਲਸਾ ਜੀ ਉੱਥੇ ਮਾਤਾ ਸੁੰਦਰੀ ਜੀ ਨੇ ਇਹਦੀ ਸਾਰੀ ਦੇਖ ਰੇਖ ਕਰਕੇ ਇਹਨੂੰ ਆਉਣ ਵਾਲੇ ਸਮੇਂ ਦਾ ਭਵਿੱਖ ਦਾ ਸੂਰਬੀਰ ਯੋਧਾ ਜਾਣ ਕੇ 6ਵੇਂ ਪਾਤਸ਼ਾਹ ਦੇ ਹੱਥ ਵਾਲੀ ਗੁਰਜ ਇਹਨੂੰ ਬਖਸ਼ਿਸ਼ ਕੀਤੀ ਸੀ, ਜੋ ਅੱਜ ਕੱਲ੍ਹ ਬੁੱਢੇ ਦਲ ਦੇ ਖਜ਼ਾਨੇ ਵਿੱਚ ਮੌਜੂਦ ਹੈ। ਉਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਕਮਰਕਸੇ ਦੀ ਗੁਰਜ ਹੈ, 10ਵੇਂ ਪਾਤਸ਼ਾਹ ਜੀ ਨੇ ਮਾਤਾ ਜੀ ਨੂੰ ਦਿੱਤੀ ਸੀ, ਮਾਤਾ ਸਾਹਿਬ ਦੇਵਾਂ ਜੀ ਨੂੰ। ਉਹ ਲੈ ਕੇ ਆਏ ਦਿੱਲੀ ਅਤੇ ਦਿੱਲੀ ਸ਼ਸਤਰ ਮਾਤਾ ਸੁੰਦਰੀ ਜੀ ਕੋਲ ਰਹੇ, ਉਹਦੇ ਵਿੱਚੋਂ ਗੁਰਜ ਜੱਸਾ ਸਿੰਘ ਨੂੰ ਬਖਸ਼ਿਸ਼ ਹੋਈ। ਜਦੋਂ ਇਹ ਲਗਭਗ 15-16 ਸਾਲ ਦਾ ਗੱਭਰੂ ਹੋ ਗਿਆ ਪੜ੍ਹ ਲਿਖ ਕੇ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਥਿਆ, ਦਸਮ ਦੀ ਸੰਥਿਆ ਮਾਤਾ ਸੁੰਦਰੀ ਜੀ ਕੋਲੋਂ ਪ੍ਰਾਪਤ ਕੀਤੀ। ਮਾਤਾ ਜੀ ਵੀ ਬੜੇ ਵਿਦਵਾਨ ਸਨ, ਮਾਤਾ ਜੀ ਦੇ ਹੱਥ ਦੇ ਲਿਖੇ ਹੁਕਮਨਾਮੇ ਵੀ ਮਿਲਦੇ ਹਨ। ਮਾਤਾ ਜੀ ਨੇ ਆਪ ਬਾਣੀ ਪੜ੍ਹਾਈ ਅਤੇ ਬੜੇ ਬੜੇ ਮਦਰਸਿਆਂ ਵਿੱਚ ਮੌਲਵੀਆਂ ਕੋਲੋਂ ਇਹਨੂੰ ਉਰਦੂ ਫਾਰਸੀ ਅਰਬੀ ਦੀ ਤਾਲੀਮ ਦਵਾਈ। ਪੜ੍ਹ ਲਿਖ ਕੇ ਜਦੋਂ ਇਹਨੂੰ ਪੰਜਾਬ ਭੇਜਿਆ ਤਾਂ ਨਵਾਬ ਕਪੂਰ ਸਿੰਘ ਨੂੰ ਕਹਿ ਭੇਜਿਆ ਵੀ ਇਹ ਭੁਚੰਗੀ ਦਾ ਖਾਸ ਖਿਆਲ ਰੱਖਣਾ। ਬਾਬਾ ਕਪੂਰ ਸਿੰਘ ਜੀ ਨੇ ਆਪਣਾ ਪੁੱਤਰ ਬਣਾ ਕੇ ਪਾਲਿਆ। ਸੋ ਇੱਥੇ ਲਿਖਿਆ ਹੈ, ਦਾਣਾਦਾਰ ਕਰਿਓ ਜੱਸਾ ਸਿੰਘ ਬਾਲ। ਬਾਲ ਮੈਨੇ 15-16 ਸਾਲ ਦਾ ਸੀਗਾ, ਬੱਚਾ ਸੀ ਅਜੇ। ਇਹਦੀ ਡਿਊਟੀ ਲਾਤੀ ਘੋੜਿਆਂ ਨੂੰ ਦਾਣਾ ਵੰਡਣ ਦੀ।
ਆਹਲੂਵਾਲ ਜੋ ਹੁਤੋ ਕਲਾਲ,
ਆਹਲੂਵਾਲ ਪਿੰਡ ਦਾ ਇਹ ਕਲਾਲ ਬਰਾਦਰੀ ਦਾ ਨੌਜਵਾਨ ਸਿੰਘ ਸੱਜਿਆ ਸੀ, ਬਹੁਤ ਸੂਰਮਾ। ਇਹਦਾ ਪਿਤਾ ਬਦਰ ਸਿੰਘ, ਉਹ ਵੀ ਸਿੰਘ ਸੱਜਿਆ ਸੀ, ਸ਼ਹੀਦ ਹੋ ਗਿਆ ਸੀ ਜੰਗ ਵਿੱਚ ਕਿਤੇ। ਸੋ ਖਾਲਸਾ ਜੀ, ਇਹ ਆਹਲੂਵਾਲੀਆ ਜਦੋਂ ਦਾਣਾ ਵੰਡਿਆ ਕਰਦਾ ਸੀ ਨਾ, ਉਸ ਵੇਲੇ ਦੀ ਗੱਲ ਹੈ ਵੀ ਇਹ ਬੋਲਦਾ ਸੀ ਹਮਕੋ ਤੁਮਕੋ ਕਰਕੇ। ਦਿੱਲੀ ਰਹਿੰਦਾ ਸੀ ਨਾ, ਦਿੱਲੀ ਦੀ ਬੋਲੀ ਹਮਕੋ ਤੁਮਕੋ। ਤੋ ਇਹਦਾ ਸਿੰਘਾਂ ਮਾਝੇ ਵਾਲਿਆਂ ਨੇ ਨਾਂ ਹੀ ਪਾ ਛੱਡਿਆ ਹਮਕੀ ਤੁਮਕੀ, ਛੇੜ ਪਾ ਛੱਡੀ। ਜਦੋਂ ਇਹਨੂੰ ਛੜਾਰਤ ਨਾਲ ਕਹਿ ਦੇਣਾ ਹਮਕੀ ਤੁਮਕੀ, ਇਹਨੂੰ ਗੁੱਸਾ ਲੱਗਣਾ। ਇੱਕ ਦਿਨ ਆਪਣੇ ਗੁਰਦੇਵ ਬਾਬਾ ਕਪੂਰ ਸਿੰਘ ਸਾਹਿਬ ਜੀ ਕੋਲ ਜਾ ਕੇ ਕਹਿੰਦਾ, ਜਥੇਦਾਰ ਜੀ ਹਮ ਤੇ ਦਾਣਾ ਵੰਡਤ ਨਾਹੀਂ, ਮੇਰੇ ਤੋਂ ਨਹੀਂ ਦਾਣਾ ਵੰਡਿਆ ਜਾਂਦਾ। ਨਵਾਬ ਕਪੂਰ ਸਿੰਘ ਜੀ ਕਹਿੰਦੇ, ਭੁਚੰਗੀ ਆ ਕੀ ਗੱਲ ਹੋ ਗਈ, ਰੋਣ ਲੱਗ ਪਿਆ। ਕਹਿੰਦਾ, ਜੀ ਮੈਨੂੰ ਸਿੰਘ ਛੇੜਦੇ ਹਮਕੀ ਤੁਮਕੀ ਕਹਿ ਕੇ। ਬਾਬਾ ਜੀ ਕਹਿਣ ਲੱਗੇ ਕਪੂਰ ਸਿੰਘ ਜੀ, ਕਹਿੰਦੇ ਭੁਚੰਗੀਆ ਦੇਖ, ਮੈਂ ਇਹਨਾਂ ਦੇ ਘੋੜਿਆਂ ਦੀ ਲਿੱਦ ਚੁੱਕਦਾ ਸੀ ਅਤੇ ਮੈਨੂੰ ਬਣਾ ਦਿੱਤਾ ਨਵਾਬ, ਅਤੇ ਤੂੰ ਤਾਂ ਘੋੜਿਆਂ ਨੂੰ ਦਾਣੇ ਪਾਉਣਾ, ਇਹ ਤਾਂ ਤੈਨੂੰ ਬਾਦਸ਼ਾਹ ਬਣਾ ਦੇਣਗੇ। ਖਾਲਸਾ ਜੀ ਉਹ ਬਚਨ ਉਦੋਂ ਪੂਰਾ ਹੋਇਆ ਜਦੋਂ ਦਿੱਲੀ ਦੇ ਤਖ਼ਤ 'ਤੇ ਖਾਲਸੇ ਨੇ ਕਬਜ਼ਾ ਕੀਤਾ। ਬਾਬਾ ਜੱਸਾ ਸਿੰਘ ਜੀ ਨੂੰ ਦਿੱਲੀ ਦੇ ਤਖ਼ਤ 'ਤੇ ਬਣਾ ਕੇ ਸੁਲਤਾਨੁਲ ਕੌਮ ਪਾਤਸ਼ਾਹ, ਪੰਥ ਪਾਤਸ਼ਾਹ ਜੱਸਾ ਸਿੰਘ ਜੀ ਆਹਲੂਵਾਲੀਆ। ਸੋ ਖਾਲਸਾ ਪੰਥ ਵਿੱਚ ਇਹ ਉਦੋਂ ਬੱਚਾ ਜਿਹਾ ਹੁੰਦਾ ਸੀ ਜਦੋਂ ਦੀ ਇਹ ਕਥਾ ਚੱਲ ਰਹੀ ਹੈ, ਘੋੜਿਆਂ ਨੂੰ ਦਾਣਾ ਵੰਡਿਆ ਕਰਦਾ ਸੀ।
ਇੱਕ ਥਾਂ ਤੇ ਸਭ ਲਿਹੋ ਪੁਸ਼ਾਕ,
ਇੱਕ ਥਾਂ ਤੋਂ ਚੋਲੇ ਮਿਲਦੇ ਸੀਗੇ, ਦੋ ਕੁ ਸ਼ਹਿਰੇ ਇੱਕ ਚੋਲਾ ਜਾਂ ਦੋ ਚੋਲੇ ਸਾਲ ਪਿੱਛੋਂ ਮਿਲਦੇ ਸੀ।
ਇੱਕ ਹੈ ਥਾਏ ਸਭ ਦੇਵ ਹੈ ਰਾਖ,
ਤੇ ਸਾਰੀ ਆਮਦਨ ਵੀ ਇੱਕ ਥਾਂ ਤੇ ਜਮ੍ਹਾਂ ਹੁੰਦੀ ਸੀ। ਇਹ ਨਹੀਂ ਵੀ ਕੋਈ ਸਿੰਘ ਜਾ ਕੇ ਕਿਤੋਂ ਲੈ ਕੇ ਆਇਆ ਮਾਇਆ ਤੇ ਉਹ ਆਪਣੇ ਕੋਲ ਰੱਖ ਲਵੇ, ਏਦਾਂ ਨਹੀਂ। ਉਹ ਲਿਆ ਕੇ ਸਾਰੇ, ਭਾਵੇਂ ਕਿਸੇ ਕੋਲ ਇੱਕ ਕੌਡੀ ਹੋਵੇ, ਭਾਵੇਂ ਲੱਖ ਹੋਵੇ ਅਤੇ ਭਾਵੇਂ ਕੱਖ ਹੋਵੇ, ਉਹ ਸਾਰੇ ਖਜ਼ਾਨਾ ਬਾਬਾ ਦਰਬਾਰਾ ਸਿੰਘ ਜੀ ਕੋਲ ਜਮ੍ਹਾਂ ਕਰਾਉਂਦੇ ਸੀ।
ਇੱਕ ਥਾਂ ਸਭ ਰੱਖੇ ਕਮਾਈ,
ਸਾਰੀ ਕਮਾਈ ਪੰਥ ਦੀ ਆਮਦਨ ਇੱਕੋ ਥਾਂ ਤੇ। ਖਾਲਸਾ ਜੀ, ਜਿਸ ਦਿਨ ਸਾਡਾ ਖਜ਼ਾਨਾ ਇੱਕ ਹੋ ਗਿਆ ਨਾ, ਉਦੋਂ ਸਾਡਾ ਰਾਜ ਹੀ ਹੈ, ਪਰ ਹੁਣ ਤਾਂ ਸਾਡੇ ਮੂੰਹ ਹੀ ਵੱਖਰੇ ਵੱਖਰੇ ਆ। ਸੋ ਇੱਕ ਥਾਂ ਤੇ ਸਾਰਾ ਖਜ਼ਾਨਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਝੰਡੇ ਥੱਲੇ ਹੁੰਦਾ ਸੀ।
ਰੱਖਿਆ ਨਹੀਂ ਕੋ ਤਿਸੈ ਛਪਾਈ,
ਕੋਈ ਵੀ ਛਪਾ ਕੇ ਨਹੀਂ ਸੀ ਰੱਖਦੇ ਆਪਣੇ ਕੋਲ। ਕਹਿੰਦੇ ਜਥੇਦਾਰ ਤੋਂ ਜਦੋਂ ਲੋੜ ਹੋਏਗੀ ਲੈ ਲਾਂਗੇ, ਲਿਆ ਕੇ ਜਥੇਦਾਰ ਕੋਲ ਜਮ੍ਹਾਂ ਕਰਾ ਦੇਣਾ। ਜੇ ਕਿਸੇ ਨੂੰ ਕੋਈ ਲੋੜ ਹੋਣੀ ਕੱਪੜੇ ਦੀ, ਕਛਹਿਰੇ ਦੀ, ਜਾਂ ਕਿ ਦਮਾਲੇ ਦੀ, ਜਾਂ ਕੋਈ ਸ਼ਗਨ ਛਕਾਉਣ ਦੀ, ਜਾਂ ਕਿਸੇ ਨੂੰ ਘੋੜੇ ਦੀ ਕੋਈ ਸਮਾਨ, ਕਾਠੀ ਟੁੱਟ ਗਈ, ਰਕਾਬ ਟੁੱਟ ਗਈ, ਉਹ ਜਿੰਨਾ ਕੁਛ ਅਸਤਰ ਬਸਤਰ ਲੈਣਾ ਉਹ ਜਥੇਦਾਰ ਤੋਂ ਲੈਂਦੇ ਸਨ।
ਦੋਹਰਾ ਤੋਪ ਰਹਿਕ ਲੈ ਸਿੰਘਨ ਪੈ, ਸੋ ਤੋ ਚੱਕੇ ਨਾ ਜਾਹੇ।
ਫਿਰ ਜਿਹੜੀਆਂ ਤੋਪਾਂ ਸੀਗੀਆਂ ਸਿੰਘਾਂ ਦੇ ਕੋਲ ਆ ਗਈਆਂ ਲੁੱਟਮਾਰ ਦੀਆਂ ਵੀ ਤੋਪਾਂ, ਪਹਿਲਾਂ ਸਿੰਘ ਜੰਗ ਯੁੱਧ 'ਚ ਖੋ ਬੈਠੇ ਸੀ, ਕਈ ਕਈ ਖਰੀਦ ਲਈਆਂ, ਉਹ ਬੜੀਆਂ ਭਾਰੀ ਤੋਪਾਂ ਸਨ, ਕਹਿੰਦੇ ਉਹ ਚੁੱਕੀਆਂ ਨਹੀਂ ਸੀ ਜਾਂਦੀਆਂ ਜਿਹੜੀਆਂ ਭਾਰੀਆਂ ਤੋਪਾਂ ਸਨ।
ਜੰਬੂਰਾ ਜੰਜਾਇਲ ਸੋ ਸਿੰਘ ਚੱਲੈ ਉਠਾਏ,
ਪਰ ਸਿੰਘ ਬੜੇ ਬਲੀ ਸਨ, ਕਹਿੰਦੇ ਉਹ ਜੰਬੂਰੇ ਜੰਜਾਇਲਾਂ ਮੋਢਿਆਂ ਦੇ ਧਾਰ ਕੇ ਤੁਰ ਪਿਆ ਕਰਦੇ ਸਨ, ਇੰਨੇ ਨੇ ਭਾਰ ਚੁੱਕ ਲਿਆ ਕਰਦੇ ਸਨ।
ਚਾਉ ਪਈ ਕਪੂਰ ਸਿੰਘ ਸਿੰਘਣ ਕਹਿ ਦਿਓ,
ਬਾਬਾ ਕਪੂਰ ਸਿੰਘ ਜੀ ਨੇ ਆਪਣਾ ਜਿਹੜਾ ਤੋਪਖਾਨਾ ਸੀ ਨਾ ਵੱਖਰਾ ਸਿੰਘਾਂ ਦਾ, ਉਸ ਦੇ ਤੋਪਖਾਨੇ ਦੇ ਜਿਹੜੇ ਜਵਾਨ ਸੀਗੇ ਤੋਪਚੀ ਸਿੰਘ ਸਨ, ਤੋਪਾਂ ਚਲਾਉਣ ਵਾਲੇ, ਤੋਪਾਂ ਖਿੱਚਣ ਵਾਲੇ, ਤੋਪਾਂ ਚੁੱਕਣ ਵਾਲੇ,
ਚੱਕਣ ਵਾਰਨ ਘਿਓ ਸੇਰ ਕੀਓ,
ਉਹਨਾਂ ਦਾ ਚੁੱਕਣ ਵਾਲਿਆਂ ਦਾ ਇੱਕ ਸੇਰ ਘਿਓ ਰੋਜ਼ ਦਾ ਲਾ ਦਿੱਤਾ ਸੀ, ਵੀ ਜਿਹੜੇ ਤੋਪਾਂ ਚੁੱਕਦੇ ਆ ਨਾ ਜੰਗ ਦੇ ਵਿੱਚ ਲੈ ਕੇ ਜਾਣੀਆਂ ਤੋਪਾਂ ਖਿੱਚਣੀਆਂ ਬੜਾ ਔਖਾ ਕੰਮ ਹੈ, ਚੁੱਕਣੀਆਂ ਫਿਰ ਉਹਨਾਂ ਜਾ ਕੇ ਸੈਟਿੰਗ ਕਰਨੀ ਫਿਰ ਫਾਇਰਿੰਗ ਕਰਨੀ, ਤੋਪਾਂ ਦੀ ਜਿਹੜੀ ਡਿਊਟੀ ਸੀ ਜਿਨ੍ਹਾਂ ਦੀ ਤੋਪਖਾਨੇ ਵਾਲੇ, ਇੱਕ ਜਵਾਨ ਨੂੰ 1 ਕਿਲੋ ਘਿਓ ਮਿਲਦਾ ਸੀ ਰੋਜ਼ ਦਾ, ਅਤੇ ਇਹੋ ਜਿਹੇ ਸਨ ਵੀ ਪੀ ਵੀ ਜਾਂਦੇ ਸਨ ਚੁੱਪ ਕਰਕੇ ਅਤੇ ਛੱਕ ਕੇ ਪਚਾ ਵੀ ਲੈਂਦੇ ਸੀ। ਇਹ ਤਾਂ ਹੁਣ ਤੱਕ ਜਦੋਂ ਪਾਕਿਸਤਾਨ ਬਣਿਆ ਨਾ ਉਦੋਂ ਸਾਡੇ ਬਜ਼ੁਰਗ ਕਈ ਦੱਸਦੇ ਹੁੰਦੇ ਆ ਵੀ ਸੇਰ ਸੇਰ ਘਿਓ ਨੂੰ ਤਾਂ ਡੀਕ ਲਾ ਕੇ ਪੀ ਜਾਂਦੇ ਸੀਗੇ, ਭਾਵੇਂ ਮਾਤੜਾਂ ਕੋਲੋਂ ਤਾਂ ਚਿਮਚਾ ਵੀ ਨਹੀਂ ਹਜਮ ਹੁੰਦਾ ਅੱਜ ਕੱਲ੍ਹ, ਪਰ ਹੈ ਸਨ ਸਾਡੇ ਦਾਦੇ ਪੜਦਾਦੇ ਜਿਹੜੇ ਸੇਰ ਸੇਰ ਘਿਓ ਨੂੰ ਡੀਕ ਲਾ ਕੇ ਛੱਕ ਜਾਂਦੇ ਸੀ। ਉਦੋਂ ਬਾਬਾ ਕਪੂਰ ਸਿੰਘ ਨੇ ਆਖਿਆ ਵੀ ਜਿਹੜੇ ਜਵਾਨ ਘੋੜੇ ਆਪਣੇ ਤੋਪਾਂ ਖਿੱਚਦੇ ਹਨ, ਤੋਪਖਾਨਾ ਸਿੰਘਾਂ ਦਾ ਸੰਭਾਲਦੇ, 1-1 ਕਿਲੋ ਇਹਨਾਂ ਨੂੰ ਘਿਓ ਰੋਜ਼ ਦਾ ਦਿਆ ਕਰੋ।
ਗੁਰਬਖਸ਼ ਸਿੰਘ ਹੁੰਦਲ ਹੁਤੋ ਚੀਤੇ ਗ੍ਰਾਮ,
ਚੀਤੇ ਪਿੰਡ ਦਾ ਹੁੰਦਲ ਜਾਤ ਦਾ ਇੱਕ ਸਿੰਘ ਸੀ ਭਾਈ ਗੁਰਬਖਸ਼ ਸਿੰਘ ਹੁੰਦਲ,
ਸੌਂਪੈ ਜੰਬੂਰੇ ਤਿਸ ਕੇ ਨਾਮ,
ਜੰਬੂਰੇ ਜਿਹੜੇ ਛੋਟੀਆਂ ਤੋਪਾਂ ਹੁੰਦੀਆਂ ਜੰਬੂਰਾ ਕਹਿੰਦੇ, ਇੱਕ ਰਹਿਕਲਾ ਹੁੰਦਾ, ਇੱਕ ਜੰਬੂਰਾ ਹੁੰਦਾ, ਇੱਕ ਵੱਡੀ ਤੋਪ ਹੁੰਦੀ ਹੈ। ਜੰਬੂਰ ਖਾਨਾ ਜਿਹੜਾ ਸੀ ਖਾਲਸੇ ਦਾ, ਉਹ ਗੁਰਬਖਸ਼ ਸਿੰਘ ਹੁੰਦਲ ਦੇ ਪਹਿਰੇ ਵਿੱਚ ਸੀਗਾ, ਉਹ ਆਪਣੇ ਪਹਿਰੇ ਵਿੱਚ ਤੋਪਖਾਨਾ ਚਲਾਉਂਦਾ ਸੀ ਸਾਰਾ।
ਦੋਹਰਾ ਜੋ ਨਿਸ ਸਿੰਘ ਬਾਹਰ ਰਹੇ, ਜੋ ਬਿਨ ਪੁੱਛੇ ਘਰ ਜਾ,
ਉਦੋਂ ਇਹ ਮਰਜ਼ਾਦਾ ਸੀ ਜੇ ਕੋਈ ਸਿੰਘ 1 ਰਾਤ ਲਈ ਪੰਥ ਤੋਂ ਬਾਹਰ ਚਲਾ ਜਾਵੇ, ਘਰ ਚਲਾ ਜਾਵੇ, 1 ਰਾਤ ਵੀ, 1 ਰਾਤ ਦੀ ਵੀ ਜੇ ਛੁੱਟੀ ਲੈ ਕੇ ਗਿਆ ਤਾਂ ਵੀ, ਜੇ ਬਿਨਾਂ ਪੁੱਛੇ ਚਲਾ ਗਿਆ ਤਾਂ ਵੀ। ਹਾਂਜੀ,
ਸੋ ਖਾਲਸਾ ਨਹਿਰ ਲੈ ਬਿਨ ਲਾਈ ਤਨਖਾਹੇ,
ਉਹ ਜਦੋਂ ਵਾਪਸ ਆਉਂਦਾ ਸੀ ਜਿੰਨਾ ਚਿਰ ਉਹਨੂੰ ਤਨਖਾਹ ਨਹੀਂ ਸੀ ਲਾਉਂਦੇ ਉਹਨੂੰ ਵਿੱਚ ਨਹੀਂ ਸੀ ਲੜਾਇਆ ਕਰਦੇ, ਉਹਦੀ ਮਰਜ਼ਾਦਾ ਸੀ ਭਾਵੇਂ 1 ਰਾਤ ਵੀ ਛੁੱਟੀ ਲੈ ਕੇ ਘਰ ਗਿਆ, ਆ ਕੇ ਉਹਨੂੰ ਪੰਥ ਵਿੱਚ ਤਨਖਾਹ ਲਵਾਉਣੀ ਪੈਂਦੀ ਸੀ, ਅਰਦਾਸ ਕਰਾਉਣੀ ਪੈਂਦੀ ਸੀ, ਜੋ ਵੀ ਸਿੰਘ ਉਹਨੂੰ ਤਨਖਾਹ ਲਾਉਂਦੇ ਸੀ 5, ਉਹ ਸਿੰਘ 5 ਦੀ ਲਾਈ ਹੋਈ ਤਨਖਾਹ ਨੂੰ ਪ੍ਰਵਾਨ ਕਰਦਾ ਸੀ।
ਚਾਉ ਪਈ ਜੋ ਘਰ ਤੇ ਹੋਏ ਆਵੇ ਕੋਈ,
ਜੇ ਕੋਈ ਘਰ ਤੋਂ ਹੋ ਕੇ ਆਉਂਦਾ ਸੀ ਆਪਣੇ ਬਾਲ ਬੱਚਿਆਂ ਨੂੰ ਮਿਲ ਕੇ ਆਉਂਦਾ ਸੀ,
ਬਖਸ਼ਾਏ ਰਲਾ ਖੜ ਆਪੇ ਸੋਏ,
ਉਹ ਆਪ ਹੀ ਆ ਕੇ ਖਲੋ ਜਾਂਦਾ ਸੀ, ਉਹਨੂੰ ਪਤਾ ਹੁੰਦਾ ਸੀ ਵੀ ਪੰਥ ਨੇ ਕਹਿਣਾ ਹੀ ਹੈ, ਪਹਿਲਾਂ ਹੀ ਆਪੇ ਹੀ ਉੱਥੇ ਖਲੋ ਜਾਂਦੇ ਸੀ ਜੋੜਿਆਂ ਵਿੱਚ ਵੀ ਮੇਰੀ ਮਾਰੇ ਭੁੱਲ ਚੁੱਕ ਦੀ ਤਨਖਾਹ ਲਾ ਕੇ ਤੇ ਪੰਥ ਵਿੱਚ ਰਲਾ ਲਵੋ।
ਦਰਬ ਲਿਆਏ ਜੋ ਬਾਹਰੋਂ ਕੋਈ,
ਜੇ ਕੋਈ ਬਾਹਰੋਂ ਮਾਇਆ ਲੈ ਕੇ ਆਉਂਦੇ ਸੀ ਸਿੰਘ,
ਪਾਵੇ ਖਜ਼ਾਨਾ ਇੱਕ ਥਾਂ ਸੋਈ,
ਉਹ ਆਪਣੇ ਕੋਲ ਨਹੀਂ ਸੀ ਰੱਖਦੇ, ਲਿਆ ਕੇ ਜਥੇਦਾਰ ਬਾਬਾ ਦਰਬਾਰਾ ਸਿੰਘ ਗੁਰੂ ਦੇ ਖਜ਼ਾਨੇ ਚ ਪਾ ਦਿੰਦੇ ਸੀ।
ਕਿਸ਼ਕ ਸਿੰਘਣ ਨੇ ਕੱਟਿਓ ਆਰਾਮ,
ਇਸ ਤਰ੍ਹਾਂ ਸਾਧ ਸੰਗਤ ਜੀ 6 ਮਹੀਨੇ ਸਿੰਘਾਂ ਨੇ ਆਰਾਮ ਨਾਲ ਕੱਟੇ ਅੰਮ੍ਰਿਤਸਰ ਬਹਿ ਕੇ।
ਕਈ ਸਿੰਘ ਗਏ ਮਿਲਣੇ ਧਾਮ,
ਕਈ ਸਿੰਘ ਆਪਣੇ ਪਿੰਡਾਂ ਵਿੱਚ ਵੀ ਗਏ ਮਿਲਣ ਵਾਸਤੇ,
ਕਈਆਂ ਨਗਰਨ ਬੁੰਗੇ ਬਣਾਏ,
ਕਈਆਂ ਨੇ ਆਪਣੇ ਪਿੰਡਾਂ 'ਚ ਜਾ ਕੇ ਬੁੰਗੇ ਵੀ ਬਣਾ ਲਏ,
ਕਈ ਬੈਠ ਧਰਮਸਾਲ ਚਿਨਾਏ,
ਕਈਆਂ ਨੇ ਪਿੰਡਾਂ 'ਚ ਧਰਮਸ਼ਾਲਾ, ਅੱਜ ਕੱਲ ਗੁਰਦੁਆਰਾ ਕਹਿੰਦੇ ਪਹਿਲਾਂ ਧਰਮਸਾਲ ਕਹਿੰਦੇ ਸੀ, ਧਰਮਸਾਲਾ ਬਣਾ ਲਈਆਂ,
ਕਈਆਂ ਨੇ ਖੇਤੀ ਜੁਗਤ ਕਰਾਈ,
ਕਈਆਂ ਨੇ ਖੇਤੀ ਦੀ ਜੁਗਤ ਬਣਾ ਲਈ, 5-10 ਕਿੱਲੇ ਆਪਣੇ ਉਹਨਾਂ 'ਚ ਹਲ ਵਾਹਣ ਲੱਗ ਪਏ,
ਕਈ ਲਏ ਘਰ ਨਾਰਨ ਪਰਚਾਈ,
ਕਈਆਂ ਨੂੰ ਘਰ ਦੇ ਵਿੱਚ ਮੋਹ ਬੱਚਿਆਂ ਨੇ ਸਿੰਘਣੀਆਂ ਨੇ ਪਾ ਲਿਆ ਵੀ ਘਰ ਰਹੋ ਸਰਦਾਰ ਜੀ, ਤੁਸੀਂ ਹਰ ਵੇਲੇ ਉਧਰ ਹੀ ਤੁਰੇ ਰਹਿੰਦੇ ਹੋ।
ਕਈ ਰੱਖੇ ਘਰ ਘੇਰ ਸੋ ਮਾਤ,
ਤੇ ਕਈ ਮਾਵਾਂ ਨੇ ਆਖਿਆ ਵੀ ਪੁੱਤਰ ਤੂੰ ਮੇਰਾ ਇੱਕੋ ਇੱਕ ਪੁੱਤਰ ਹੈ ਤੇ ਘਰ ਹੀ ਰਿਹਾ ਕਰ,
ਕਈ ਲਿਆਏ ਔਰ ਬਹੁ ਸਾਥ,
ਤੇ ਕਈ ਇਹੋ ਜਿਹੇ ਵੀ ਸੀ ਵੀ ਪਿੰਡੋਂ 5-7 ਨੂੰ ਹੋਰ ਸਿੰਘ ਸਜਾਉਣ ਲਈ ਲੈ ਆਏ, ਕਈ ਤਰ੍ਹਾਂ ਦੀ ਫੌਜ ਸੀ, ਇੱਕ ਉਹ ਵੀ ਸੀ ਵੀ ਜਿਹੜੇ ਘਰਾਂ 'ਚ ਜਾ ਕੇ ਘਰ ਦੇ ਮੋਹ 'ਚ ਫਸ ਗਏ, ਕਈ ਇਹ ਵੀ ਸੀ ਵੀ ਜਿਹੜੇ ਪਿੰਡੋਂ ਹੀ 5-7 ਨੂੰ ਹੋਰਾਂ ਨੂੰ ਪੱਟ ਲਿਆਏ ਵੀ ਚਲੋ ਅੰਮ੍ਰਿਤ ਛੱਕ ਕੇ ਗੁਰੂ ਕੇ ਪੰਥ ਵਿੱਚ ਰਲ ਜਾਈਏ।
ਬਹੁਤ ਪੰਥ ਕੋ ਵਾਧਾ ਹੋਇਆ,
ਇਸ ਤਰ੍ਹਾਂ ਪੰਥ ਦਾ ਬੜਾ ਵਾਧਾ ਹੋਇਆ ਖਾਲਸਾ ਜੀ,
ਇੱਕ ਥਾਂ ਬਹੁਤੇ ਥਾਂਭਣਾ ਭਇਓ,
ਹਾਂ ਕਹਿੰਦੇ ਪੰਥ ਇੰਨਾ ਜ਼ਿਆਦਾ ਹੋ ਗਿਆ ਵੀ 70,000 ਸਿੰਘਾਂ ਦੀ ਗਿਣਤੀ ਹੋ ਗਈ, 70,000 ਖਾਲਸੇ ਦਾ ਪੰਥ ਹੋ ਗਿਆ, ਇੱਕ ਥਾਂ ਤੇ ਇਕੱਠੇ ਸਾਂਭੇ ਨਹੀਂ ਜਾਂਦੇ।
ਤਉ ਨਿਬਾਬ ਚਿਤ ਕੀਓ ਵਿਚਾਰ,
ਕੱਲਾ ਲਾਂਗਰੀ ਹਰੀ ਸਿੰਘ ਹੀ 70,000 ਦਾ ਪ੍ਰਸ਼ਾਦਾ ਤਿਆਰ ਕਰਾਉਂਦਾ ਸੀ, ਐਡਾ ਬਲੀ ਸੀ ਉਹ 5 ਵਟ ਦਾ, ਭਾਈ ਹਰੀ ਸਿੰਘ ਭੰਗੀ ਕਰਕੇ ਭੰਗੀਆਂ ਦੀ ਮਿਸਲ ਦਾ ਮੋਢੀ ਉਹ ਮੰਨਿਆ ਗਿਆ ਹੈ। ਬਾਅਦ ਵਿੱਚ ਬੜੇ ਬੜੇ ਇਹਨਾਂ 'ਚ ਸਿੰਘ ਹੋਏ ਯੋਧੇ, ਪਹਿਲਾ ਹਰੀ ਸਿੰਘ ਹੋਇਆ ਸ਼ੁਰੂਆਤ ਜਿੱਥੋਂ ਹੋਈ। ਤਾਂ ਨਵਾਬ ਕਪੂਰ ਸਿੰਘ ਨੇ ਵਿਚਾਰ ਕੀਤਾ ਫਿਰ,
ਕੋ ਜੁਗਤ ਬਣਾਈਐ ਜਿਤ ਹੋਏ ਸੰਭਾਰ,
ਕੋਈ ਐਸੀ ਜੁਗਤ ਬਣਾਈਏ ਵੀ ਇਹ ਸਿੰਘ ਸਾਂਭੇ ਜਾਣ, ਲੰਗਰ ਪਾਣੀ ਇਹਨਾਂ ਦਾ ਜਿਹੜਾ ਉਹ ਲੜਾਈ ਹੁੰਦੀ ਰੋਜ਼ ਪ੍ਰਸ਼ਾਦਿਆਂ ਤੋਂ ਲੜ ਪੈਂਦੇ, ਕਿਤੇ ਘੋੜਿਆਂ ਨੂੰ ਦਾਣਾ ਪਾਉਣ ਤੋਂ ਲੜ ਪੈਂਦੇ, ਕਿਤੇ ਪਾਣੀ ਪਿਆਉਣ ਤੋਂ ਲੜ ਪੈਂਦੇ। ਅਤੇ ਨੌਜਵਾਨ ਗੱਭਰੂ ਸਿੰਘ ਨੇ ਕੋਈ ਇਹੋ ਜਿਹਾ ਸਿਸਟਮ ਬਣਾਈਏ ਵੀ ਸਾਰਿਆਂ ਨੂੰ ਟਾਈਮ ਨਾਲ ਪ੍ਰਸ਼ਾਦਾ ਵੀ ਮਿਲੇ ਅਤੇ ਘੋੜਿਆਂ ਨੂੰ ਦਾਣਾ ਵੀ ਮਿਲੇ। ਬਹੁਤੀ ਫੌਜ ਹੋ ਗਈ ਸਿੰਘਾਂ ਦੀ।
ਦੋਹਰਾ ਉਸੇ ਦਿਨ ਸਦ ਖਾਲਸੋ ਅਕਾਲ ਬੁੰਗਾ ਤਖਤ ਮਕਾਨ,
ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਸਾਰਾ ਪੰਥ ਸੱਦ ਕੇ ਨਵਾਬ ਕਪੂਰ ਸਿੰਘ ਨੇ,
ਦਿਨੋ ਸਭਨ ਉਚਾਰ ਢਿੱਗ ਨੇ ਬਾਬਾ ਸਿੰਘ ਸੁਜਾਨ,
ਬਾਬਾ ਦਰਬਾਰਾ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਭਾਈ ਮਨੀ ਸਿੰਘ ਜੀ, ਸਿਆਣੇ ਸਿਆਣੇ ਸਿੰਘਾਂ ਨਾਲ ਸਲਾਹ ਕਰਕੇ ਨਵਾਬ ਕਪੂਰ ਸਿੰਘ ਨੇ ਜੁਗਤ ਬਣਾਈ, ਜਿਹੜੇ 40 ਸਾਲ ਤੋਂ ਉੱਪਰ ਦੇ ਉਹਨਾਂ ਦਾ ਨਾਮ ਬੁੱਢਾ ਦਲ ਰੱਖ ਦਿੱਤਾ, ਜਿਹੜੇ 40 ਸਾਲ ਤੋਂ ਥੱਲੇ ਦੇ ਗੱਭਰੂ ਉਹਨਾਂ ਦੇ ਤਰਨਾ ਦਲ 5 ਬਣਾ ਦਿੱਤੇ। ਇੱਕ ਬਾਬਾ ਦੀਪ ਸਿੰਘ ਨੂੰ ਜਥੇਦਾਰੀ ਦੇ ਦਿੱਤੀ, ਇੱਕ ਦੀ ਜਥੇਦਾਰੀ ਬਾਬਾ ਦਸੌਂਦਾ ਸਿੰਘ ਗਿੱਲ ਉਹਨਾਂ ਨੂੰ ਦੇ ਦਿੱਤੀ, ਇੱਕ ਦੀ ਪਰਮ ਸਿੰਘ ਧਰਮ ਸਿੰਘ ਨੂੰ ਦੇ ਦਿੱਤੀ, ਇੱਕ ਵੀਰ ਸਿੰਘ ਧੀਰ ਸਿੰਘ ਨੂੰ ਦੇ ਦਿੱਤੀ। ਇੱਦਾਂ ਇਹ ਸਿੰਘਾਂ ਦੇ ਜਥੇ ਵੰਡ ਕੇ ਕੋਈ ਸੰਤੋਖ ਸਰ, ਕੋਈ ਵਿਵੇਕ ਸਰ, ਕੋਈ ਕੌਲ ਸਰ, ਕੋਈ ਰਾਮ ਸਰ, ਇਹ ਸਿੰਘਾਂ ਨੂੰ ਭੇਜ ਦਿੱਤਾ ਵੀ ਤੁਸੀਂ ਵੱਖਰੇ ਵੱਖਰੇ ਲੰਗਰ ਪਕਾ ਲਿਆ ਕਰੋ ਅਤੇ ਸਾਰੇ ਰਲ ਮਿਲ ਕੇ ਪਰਿਆ ਕਰੋ, ਇਹ ਨਾ ਹੋਵੇ ਵੀ ਪ੍ਰਸ਼ਾਦੇ ਦੀ ਤੰਗੀ ਨਾ ਆਵੇ। ਲੰਗਰ 5 ਜਗ੍ਹਾ ਕਰ ਦਿੱਤਾ, ਨਿਸ਼ਾਨ 5 ਹੋ ਗਏ, ਨਗਾਰੇ 5 ਹੋ ਗਏ। ਸੋ ਸਾਧ ਸੰਗਤ ਜੀ, ਇੱਦਾਂ ਨਵਾਬ ਕਪੂਰ ਸਿੰਘ ਜੀ ਨੇ ਖਾਲਸਾ ਪੰਥ ਨੂੰ 2 ਹਿੱਸਿਆਂ 'ਚ ਵੰਡ ਕੇ ਅੱਗੋਂ ਉਹਨਾਂ ਦੇ 5 ਜਥੇ ਬਣਾ ਕੇ, ਨੌਜਵਾਨਾਂ ਦੇ 5 ਤਰਨੇ ਦਲ ਬਣਾ ਕੇ ਬੜੇ ਸਿਸਟਮ ਦੇ ਨਾਲ ਖਾਲਸੇ ਦਾ ਪ੍ਰਬੰਧ ਚਲਾਇਆ। ਉਹ ਆਪਾਂ ਅਗਲੇ ਪ੍ਰਕਰਣਾਂ ਵਿੱਚ ਸੁਣਾਂਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ। ਸੰਤ ਮਹਾਂਪੁਰਸ਼ ਬਾਬਾ ਜੀ ਸੰਤ ਭੁਪਿੰਦਰ ਸਿੰਘ ਜੀ ਜਰਗ ਵਾਲੇ ਮਹਾਂਪੁਰਸ਼ ਦੀਵਾਨਾਂ ਵਾਸਤੇ ਸਾਡੇ ਕੋਲ ਆਏ, ਇਹਨਾਂ ਨੇ ਕਿਰਪਾ ਕੀਤੀ ਹੈ ਬਹੁਤ। ਤੋ ਅੱਜ ਇਹਨਾਂ ਤੋਂ ਅੰਮ੍ਰਿਤਮਈ ਬਾਣੀ ਦਾ ਕੀਰਤਨ ਸੁਣੀਏ, ਹਾਜ਼ਰੀਆਂ ਲਵਾਈਏ। ਦਾਸ ਖੇਮਾ ਦਾ ਜਾਚਕ ਹੈ, ਹੇ ਗੋਬਿੰਦ ਹੇ ਗੋਪਾਲ ਪ੍ਰਾਣ ਨਾਥ ਅਨਾਥ ਸਖੇ ਦੀਨ ਦਰਦ, ਹੇ ਸਮਰੱਥ ਅਗੰਮ ਪੂਰਨ ਮੋਹੇ ਮਾਇਆ ਅੰਧਕੂਪ ਮਹਾ ਭਿਆਨ, ਨਾਨਕ ਆਏ ਪ੍ਰਭ ਸਰਨਾਗਤੀ ਕਿਰਪਾ, ਏਕ ਅੱਖਰ ਹਰ ਮਨ ਬਸਤ ਨਾਨਕ, ਵਾਹਿਗੁਰੂ ਨਾਮ ਜਹਾਜ਼ ਹੈ ਚੜ੍ਹੇ ਸੁਤ, ਜੋ ਸ਼ਰਧਾ ਕਰ ਸੇਵਦੇ ਗੁਰੂ ਪਾਰ ਉਤਾਰਨ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।